আদ করে নামে সৎগুরে নামে শ্রী গুরুদেব নামে দাস দোনো হাত জোড় কে সঙ্গত দে চরণা চ মথা টেকদে হোয়ে আপনে গুনাহ দি মাফি লই অরদাস বেনতি করদা হ্যায় সঙ্গত দি সমথা হ্যায় বখশন দি ਬਖਸ਼ਣ ਦੀ ਕਿਰਪਾਲਤਾ ਕਰੋ ਸੰਗਤ ਦੇ ਬਖਸ਼ੇ ਨੂੰ ਗੁਰੂ ਸਾਹਿਬ ਵੀ ਬਖਸ਼ ਦਿੰਦੇ ਹਨ
ਸੁਮੰਗ ਵਿਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ ਗੁਰ ਗੋਬਿੰਦ ਗੋਬਿੰਦ ਗੁਰ ਹੈ ਨਾਨਕ ਭੇਦ ਨ ਪਾਈ ਗੁਰ ਕੇ ਚਰਣਿਓ ਪਰ ਮੇਰੇ ਮਾਤੇ ਤਾਤੇ ਦੁੱਖ ਮੇਰੇ ਸਗਲ ਲਾਤੇ ਸਤ ਗੁਰ ਆਪਣੇ ਕੋ ਕੁਰਬਾਨੀ ਆਤਮ ਚੀਨ ਪਰਮ ਰੰਗ ਮਾਨੀ ਚਰਨ ਰੇਣ ਗੁਰ ਕੀ ਮੁਖ ਲਾਗੀ ਐ ਬੁੱਧ ਤਿਨ ਸਗਲ ਤਿਆਗੀ ਗੁਰ ਕਾ ਸਬਦ ਲਾਗੋ ਮਨ ਮੀਠਾ ਪਾਰ ਬ੍ਰਹਮ ਤਾਤੇ ਮੋੜੀ ਠਾ ਗੁਰ ਸੁਖ ਦਾਤਾ ਗੁਰ ਕਰਤਾ ਜੀ ਪ੍ਰਾਣ ਨਾਨਕ ਗੁਰ ਆਦਾ ਰਾਮ ਸੰਤ ਮੈਂ ਭੇਦ ਕਿਛ ਨਾਈ ਇੱਕ ਜਨ ਕਈ ਮੈਂ ਲਾਖ ਕਰੋਰੀ ਜਾ ਕਹੀਏ ਪ੍ਰਗਟ ਪ੍ਰਭੂ ਆਨ ਦਿਨ ਕੀਰਤਨ ਰਸ ਨਿਰਮੋਰੀ ਸੰਤ ਜਨ ਸੁਣ ਪਾਇਓ ਛੂਟਨ ਸਾਚੇ ਨਾਈ ਗੁਰ ਕੇ ਚਰਨ ਸਰੇ ਉੜੇ ਤੀਰਥ ਹਰ ਕਾ ਨਾਮ
ਰਾਮ ਸੰਤ ਮੈਂ ਭੇਦ ਕਿਛ ਨਾਹੀ ਏਕ ਜਨ ਕਈ ਮੈਂ ਲਾਖ ਕਰੋੜੀ ਜਾ ਕੇ ਹੀਏ ਪ੍ਰਗਟ ਪਵ ਹੁਆ ਅਨ ਦਿਨ ਕੀਰਤਨ ਰਸਨ ਰਮੋ ਸਮੰਦ ਵਿਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ ਅੱਜ ਦੇ ਇਸ ਰੂਹਾਨੀ ਸਤਸੰਗ ਲਈ ਗੁਰੂ ਸਾਹਿਬਾਨ ਨੇ ਜੋ ਸ਼ਬਦ ਬਖਸ਼ਿਸ਼ ਕੀਤਾ ਹੈ ਉਹ ਹੈ ਏਕਤਾ। ਏਕਤਾ ਦਾ ਭਾਵ ਹੈ ਇਸ ਜਗਤ ਦੇ ਵਿੱਚ ਦੋ ਜਾਂ ਦੋ ਤੋਂ ਵਸਤੂਆਂ ਪਦਾਰਥ ਜਦੋਂ ਇੱਕ ਦੂਸਰੇ ਨਾਲ ਮਿਲ ਜਾਂਦੇ ਹਨ ਇੱਕ ਰੂਪ ਹੋ ਜਾਂਦੇ ਹਨ ਤੇ ਅਸੀਂ ਉਹਨਾਂ ਨੂੰ ਏਕਤਾ ਦੀ ਸੰਗਿਆ ਦਿੰਦੇ ਹਾਂ ਕਿ ਹੁਣ ਇਹ ਦੋ ਨਹੀਂ ਰਹੇ ਇੱਕ ਹੋ ਗਏ ਹਨ। ਉਸੇ ਤਰੀਕੇ ਦੇ ਨਾਲ ਰੂਹਾਨੀਅਤ ਦਾ ਇਹ ਮਜ਼ਮੂਨ ਦੋ ਜੀਆਂ ਦਾ ਮਿਲਨ ਹੈ ਇਹ ਜੀਵ ਆਤਮਾ ਸੁਰਤ ख्याल उस परमात्मा दा अंश है। वो परमात्मा जो अनंत गुणा दा स्वामी, अलख अगम अनामी, अलख अदृश्य, अगम मन बुद्धि और इंद्रियां दी सीमा तो परे, अनामी उसका कोई नाम नहीं, पर जिस भी नाम दे नाल असीं उसनूं पुकारदे हां ਉਹ ਸੁਣਦਾ ਹੈ। ਇਹਨਾਂ ਦੋਨਾਂ ਦਾ ਮਿਲ ਕਰਕੇ ਇੱਕ ਹੋ ਜਾਣਾ, ਇਹ ਹੈ ਰੂਹਾਨੀਅਤ ਦਾ ਮਜ਼ਮੂਨ। ਰੂਹਾਨੀਅਤ ਦੀ ਪੜ੍ਹਾਈ ਜਿਸ ਨੂੰ ਪੜ੍ਹਨ ਵਾਸਤੇ ਇਹ ਕੀਮਤੀ ਜਾਮਾ, ਕੀਮਤੀ ਚੋਲਾ, ਹੀਰੇ ਮਾਨਿਕ ਲਾਲ ਮੋਤੀਆਂ ਦੇ ਨਾਲ ਜੜਿਆ ਹੋਇਆ ਇਹ ਸੁੰਦਰ ਵਸਤਰ ਇਸ ਵਕਤ ਅਸੀਂ ਧਾਰਨ ਕਰਕੇ ਉਸ ਅਕਾਲ ਪੁਰਖ ਪਰਮਾਤਮਾ ਦੀ ਆਵਾਜ਼ ਬਾਣੀ ਗੁਣ ਦੀ ਸ਼ਰਨ ਦੇ ਵਿੱਚ ਬੈਠ ਕਰਕੇ ਉਸ ਦੇ ਨਾਲ ਮਿਲ ਕਰਕੇ ਇੱਕ ਹੋਣ ਦਾ ਯਤਨ ਕਰ ਰਹੇ ਹਾਂ। ਇਹ ਕੀਮਤੀ ਜਨਮ ਕਿਉਂ ਹੈ? ਇਸ ਸਰੀਰ ਦੀ ਕਿਸੇ ਵੀ ਇੰਦਰੀ ਨੂੰ ਲੈ ਲਓ, ਕਿਤਨੀ ਵੀ ਕੀਮਤ ਦੇਣ ਦੇ ਬਾਅਦ ਅਸੀਂ ਇਸ ਨੂੰ ਬਾਜ਼ਾਰ ਤੋਂ ਖਰੀਦ ਕਰਕੇ ਨਹੀਂ ਲਿਆ ਸਕਦੇ, ਜਦ ਤੱਕ ਉਸ ਅਕਾਲ ਪੁਰਖ ਦੀ ਮਰਜ਼ੀ ਨਾ ਹੋਵੇ। ਅੱਖ ਬੰਦ ਹੈ, ਨਜ਼ਰ ਨਹੀਂ ਆਉਂਦਾ, ਉਸਦੀ ਦਇਆ ਹੋਵੇ ਤੇ ਅਸੀਂ ਡਾਕਟਰ ਦੇ ਕੋਲ ਜਾ ਕਰਕੇ ਕੁਛ ਚਿਰਾਂ ਲਈ ਜਿਤਨੀ ਉਸ ਪਰਮਾਤਮਾ ਨੇ ਸਾਨੂੰ ਹੁਕਮ ਦਿੱਤਾ ਹੈ, ਸਮਰੱਥਾ ਦਿੱਤੀ ਹੈ, ਸੀਮਾ ਦਿੱਤੀ ਹੈ, ਅਸੀਂ ਇਸ ਅੱਖ ਦੇ ਨਾਲ ਦੇਖਣ ਦਾ ਕੰਮ ਕਰ ਸਕਦੇ ਹਾਂ। ਉਸਦੀ ਰਜ਼ਾ ਨਾ ਹੋਵੇ ਤੇ ਇਸ ਜਗਤ ਦੇ ਵਿੱਚ ਕੋਈ ਵੀ ਐਸੀ ਤਾਕਤ ਨਹੀਂ ਹੈ ਜਿਹੜੀ ਸਾਨੂੰ ਦੇਖਣ ਦੇ ਕਾਬਿਲ ਬਣਾ ਸਕੇ। ਇਸੇ ਕਰਕੇ ਇਸ ਨੂੰ ਕੀਮਤੀ ਹੀਰੇ ਲਾਲ ਮੋਤੀਆਂ ਦੇ ਨਾਲ ਜੜਿਆ ਹੋਇਆ ਸੁੰਦਰ ਵਸਤਰ ਕਿਹਾ ਹੈ। ਇਸ ਵਸਤਰ ਦੇ ਵਿੱਚ ਇੱਕ ਅਨੋਖੀ ਵਸਤੂ ਹੈ, ਪੰਜਵਾਂ ਤੱਤ, ਜਿਸ ਨੂੰ ਅਸੀਂ ਆਕਾਸ਼ ਤੱਤ ਕਹਿੰਦੇ ਹਾਂ, ਜਿਸ ਦੇ ਨਾਲ ਬੁੱਧੀ ਦੀ ਉਤਪਤੀ ਹੈ। ਅਗਰ ਇਸ ਕੀਮਤੀ ਵਸਤਰ ਦੇ ਵਿੱਚ ਇਹ ਵਿਚਿੱਤਰ ਵਸਤੂ, ਇਹ ਤੱਤਵ ਨਾ ਹੋਵੇ ਤੇ ਇਹ ਕਿਤਨਾ ਵੀ ਕੀਮਤੀ ਕਿਉਂ ਨਾ ਹੋਵੇ, ਸਾਰੀਆਂ ਹੀ ਇੰਦਰੀਆਂ ਕਿਤਨੀਆਂ ਵੀ ਸਬਲ ਪ੍ਰਬਲ ਕਿਉਂ ਨਾ ਹੋਵਾਂ, ਕੋਡੀ ਕੀਮਤ ਨਹੀਂ ਪਏਗੀ ਇਸਦੀ। ਜਿਨ੍ਹਾਂ ਪੇਟਾਂ ਤੋਂ ਅਸੀਂ ਜਨਮ ਲਿਆ ਹੈ ਉਹ ਖੁਦ ਹੀ ਸਾਨੂੰ ਜ਼ੇਲਾਂ ਦੇ ਸੀਸ਼ਟਾਂ ਦੇ ਪਿੱਛੇ ਕੈਦ ਕਰਵਾ ਦੇਣਗੇ। ਕਾਰਨ ਕਿ ਬੋਝ ਹੈ ਸਮਾਜ ਦੇ ਉੱਪਰ, ਖਤਰਾ ਹੈ ਇਸ ਮਨੁੱਖ ਦੇ ਕੋਲ। ਉਹ ਬੁੱਧੀ ਸਾਨੂੰ ਕਿਸ ਵਾਸਤੇ ਦਿੱਤੀ ਗਈ ਹੈ? 84 ਲੱਖ ਸੁੰਦਰ ਸੂਟਾਂ ਦੇ ਵਿੱਚ ਕਿਸੇ ਦੇ ਕੋਲ ਵੀ ਇਹ ਪੰਜਵਾਂ ਤੱਤ ਭਰਪੂਰ ਮਾਤਰਾ ਦੇ ਵਿੱਚ ਨਹੀਂ ਹੈ। ਅਗਰ ਦੇਵੀ ਦੇਵਤਿਆਂ ਦੀ ਅਸੀਂ ਗੱਲ ਕਰਦੇ ਹਾਂ, ਉਹ ਸੂਖਸ਼ਮ 5 ਤੱਤਵਾਂ ਤੋਂ ਉਸ ਚੋਲੇ ਨੂੰ ਲੈ ਕਰਕੇ ਬੈਠੇ ਹਾਂ, ਪਰ ਚਾਹ ਕਰਕੇ ਵੀ ਇਸ ਬੁੱਧੀ ਤੱਤਵ ਦਾ ਉਹ ਇਸਤੇਮਾਲ ਨਹੀਂ ਕਰ ਸਕਦੇ। ਨਾ ਕਰਨ ਦਾ ਭਾਵ ਹੈ ਕਿ ਇਹ ਰਸਤਾ ਜੋ ਹੈ ਪਰਮਾਤਮਾ ਦੇ ਨਾਲ ਮਿਲਣ ਦਾ, ਇੱਕ ਹੋਣ ਦਾ, ਇਹ ਸਿਰਫ ਔਰ ਸਿਰਫ ਇਨਸਾਨੀ ਜਨਮ ਦੇ ਵਿੱਚ ਹੈ। ਦੋਨਾਂ ਅੱਖਾਂ ਦੇ ਪਿੱਛੇ ਸੁਸ਼ਮਨਾ ਨਾੜੀ, ਜਿਸ ਦਾ ਦੁਆਰ ਕੁੰਡਲੀ ਨੇ ਬੰਦ ਕਰ ਰੱਖਿਆ ਹੈ, ਇਹ ਹੈ ਉਹ 10ਵਾਂ ਦੁਆਰ। ਅਸਲ 10ਵਾਂ ਦੁਆਰ ਦੂਰ, ਬਹੁਤ ਦੂਰ ਹੈ। ਉੱਥੇ ਤੱਕ ਪਹੁੰਚਣ ਵਾਸਤੇ ਜੋ ਚਰੋਖਾ ਰੱਖਿਆ ਹੈ ਉਸ ਪਰਮਾਤਮਾ ਨੇ ਆਪਣੇ ਨਾਲ ਮਿਲਣ ਲਈ, ਇੱਕ ਹੋਣ ਲਈ, ਇਹ ਦੋਨੋਂ ਅੱਖਾਂ ਦੇ ਪਿੱਛੇ ਹੈ। ਉਹ ਦੇਵੀ ਦੇਵਤਿਆਂ ਦੀ ਜੂਨ ਵੀ ਇੱਕ ਉੱਤਮ ਔਰ ਭੋਗੀ ਜੂਨ ਹੈ। 84 ਲੱਖ ਜੂਨ ਜਿਹੜੀ ਬਣੀ ਹੈ, 30 ਲੱਖ ਬਨਸਪਤੀ ਹੈ, 27 ਲੱਖ ਕੀੜੇ ਮਕੌੜੇ ਹਨ, 14 ਲੱਖ ਪਰਿੰਦੇ ਹਨ, 9 ਲੱਖ ਪਾਣੀ ਦੇ ਜੀਵ ਹਨ, ਔਰ 4 ਲੱਖ ਸੂਖਸ਼ਮ ਔਰ ਕਾਰਨ ਜੂਨਾ ਹਨ, ਜਿਨ੍ਹਾਂ ਦੇ ਵਿੱਚ ਭੂਤ ਪ੍ਰੇਤ ਦੇਵੀ ਦੇਵਤੇ ਕਿੰਨੜ ਗੰਧਰ ਔਰ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਜੂਨਾਂ ਆ ਜਾਂਦੀਆਂ ਨੇ, ਜਿਨ੍ਹਾਂ ਦੀ ਸਾਰੀ ਸ੍ਰਿਸ਼ਟੀ ਦੇ ਉੱਤਮ ਦਿਮਾਗ ਮਿਲ ਕਰਕੇ ਵੀ ਕਦੀ ਇਹ ਜਾਣ ਨਹੀਂ ਸਕਦੇ ਕਿ ਇਹ 84 ਲੱਖ ਜੂਨਾਂ ਕਿਹੜੀਆਂ ਨੇ। ਇਸ 84 ਲੱਖ ਜੂਨ ਦੇ ਵਿੱਚ ਸੈਕਿੰਡ ਲਾਸਟ ਜਿਹੜੀ ਜੂਨ ਆਉਂਦੀ ਹੈ, 4 ਪੈਰ ਦੇ ਜਾਨਵਰਾਂ ਦੀ ਆਉਂਦੀ ਹੈ, ਔਰ ਉਸ ਤੋਂ ਬਾਅਦ ਇੱਕ ਮੌਕਾ ਮਿਲਦਾ ਹੈ ਇਸ ਮਨੁੱਖ ਜਨਮ ਦਾ। 84 ਲੱਖ ਦੀ ਆਖਰੀ ਪੌੜੀ ਹੈ ਇਸ 1,84 ਜੋਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੇ ਆਈ ਜਾਈ ਦੁੱਖ ਪਾਏਗਾ। ਜਿਸ ਵੀ ਜੀਵਾਤਮਾ ਨੇ ਇਸ ਮਨੁੱਖੇ ਜਨਮ ਨੂੰ ਹਾਸਲ ਕਰ ਲਿਆ ਹੈ, ਇਸ 84 ਲੱਖ ਜੂਨਾਂ ਨੂੰ ਭੋਗਣ ਦੇ ਬਾਅਦ ਹੀ ਉਸ ਅਕਾਲ ਪੁਰਖ ਪਰਮਾਤਮਾ ਨੇ ਇੱਕ ਮੌਕਾ ਦਿੱਤਾ ਹੈ ਆਪਣੇ ਨਾਲ ਮਿਲਣ ਵਾਸਤੇ, ਇੱਕ ਹੋਣ ਵਾਸਤੇ। ਤੇ ਗੁਰੂ ਨਾਨਕ ਸਾਹਿਬ ਹੁਕਮ ਕਰ ਰਹੇ ਹਨ, ਇਸ ਪੌੜੀ ਤੋਂ ਜਿਸ ਦਾ ਪੈਰ ਫਿਸਲ ਗਿਆ, ਉਸ ਦੇ ਬਾਅਦ ਫਿਰ 84 ਲੱਖ ਜੂਨ ਖੜੀ ਹੈ। 84 ਲੱਖ ਸੁੰਦਰ ਸੂਟਾਂ ਦੀ ਕੀਮਤ ਅਗਰ ਅਸੀਂ 2 ਵਰਸ਼ 10 ਵਰਸ਼ ਵੀ ਪਾਈਏ, ਜਿਹੜੀ ਕਿ ਇੱਕ ਬਿਲਕੁਲ ਝੂਠ ਹੈ। ਸੂਖਸ਼ਮ ਔਰ ਕਾਰਨ ਲੋਕਾਂ ਦੀਆਂ ਜਿਹੜੀਆਂ ਜੂਨਾਂ ਨੇ, ਦੇਵ ਲੋਕ ਦੇ ਵਿੱਚ ਜਾ ਕਰਕੇ ਦੇਖੋ, ਲੱਖਾਂ ਵਰਿਆਂ ਦੀ ਉਮਰ ਲੈ ਕਰਕੇ ਇਹ ਜੂਨਾਂ ਬੈਠੀਆਂ ਨੇ। ਇਸ ਮੁਲਕ ਦੇ ਵਿੱਚ ਵੀ ਅਸੀਂ ਦੇਖਦੇ ਹਾਂ, ਅਮੈਰੀਕਨ ਰੈਡਵੁੱਡ ਜੋ ਹੈ, ਉਸਦੀ ਉਮਰ ਵਿਗਿਆਨਿਕ 2000 ਤੋਂ ਵੱਧ ਸਾਲ ਕਹਿੰਦੇ ਹਨ, ਪਰ ਕਹਿਣ ਦੀ ਗੱਲ ਹੈ ਕਿਸੇ ਨੂੰ ਉਸਦੀ ਉਮਰ ਦਾ ਪਤਾ ਨਹੀਂ ਹੈ। ਕੋਈ ਵੀ ਜੂਨ ਜਿਹੜੀ ਇਸ ਸ੍ਰਿਸ਼ਟੀ ਦੇ ਵਿੱਚ ਮੌਜੂਦ ਹੈ, ਕੁਝ ਗਿਣਤੀ ਦੀਆਂ ਜੂਨਾਂ ਨੂੰ ਛੱਡ ਕਰਕੇ ਕਿਸੇ ਦੀ ਵੀ ਉਮਰ ਦਾ ਅਸੀਂ ਅੰਦਾਜ਼ ਨਹੀਂ ਲਗਾ ਸਕਦੇ। ਫਿਰ ਵੀ ਅਗਰ ਅਸੀਂ ਇੱਕ ਖਿਆਲ ਦੇ ਤੌਰ ਤੇ 10 ਵਰਸ਼ ਦੇ ਨਾਲ ਤਕਸੀਮ ਕਰੀਏ 84 ਲੱਖ ਜੂਨ ਨੂੰ, ਤੇ ਕਈ ਕਰੋੜ ਜਨਮ ਲੱਗ ਜਾਣਗੇ, ਕਈ ਅਰਬ ਸਮੇਂ ਦੇ ਬਾਅਦ ਇਸ ਇਨ ਜੀਵ ਨੂੰ ਇੱਕ ਮੌਕਾ ਮਿਲੇਗਾ ਪਰਮਾਤਮਾ ਦੇ ਨਾਲ ਮਿਲਣ ਦਾ, ਇੱਕ ਹੋਣ ਦਾ। ਔਰ ਇਹ ਇਨਸਾਨ ਦੀ ਜੂਨ, ਇਸ ਵਕਤ ਅਸੀਂ ਕੌਰ ਕਲਯੁੱਗ ਦੇ ਵਿੱਚ ਬੈਠੇ ਹਾਂ, ਕਲਯੁੱਗ ਦੀ ਉਮਰ ਜਿਹੜੀ ਹੈ 100 ਸਾਲ ਦੀ ਨਿਸ਼ਚਿਤ ਕੀਤੀ ਗਈ ਹੈ, ਔਰ ਕੌਰ ਕਲਯੁੱਗ ਦੇ ਵਿੱਚ ਸਿਰਫ ਔਰ ਸਿਰਫ 30 ਸਾਲ ਦੀ। ਹੁਣ ਇਸ 30 ਸਾਲ ਦੀ ਉਮਰ ਨੂੰ ਲੈ ਕਰਕੇ ਇਸ ਦੇ ਵਿੱਚ ਬਾਲ ਅਵਸਥਾ ਹੈ, ਬਿਰਧ ਅਵਸਥਾ ਹੈ, ਜਿਹਦੇ ਵਿੱਚ ਚਾਹ ਕਰਕੇ ਵੀ ਜੀਵ ਜਿਹੜਾ ਹੈ ਉਸ ਪਰਮਾਤਮਾ ਦੇ ਨਾਲ ਮਿਲ ਨਹੀਂ ਸਕਦਾ। ਗੁਰੂ ਨਾਨਕ ਸਾਹਿਬ ਨੇ ਪਿੱਛੇ ਸਪਸ਼ਟ ਕੀਤਾ ਸੀ, ਕਿਤਨਾ ਘੋਰ ਨਰਕ ਬਰਦਾਸ਼ਤ ਕਰਨ ਦੇ ਬਾਅਦ ਇਹ ਜੀਵਾਤਮਾ ਜੋ ਹੈ ਗਰਭ ਜੂਨ ਤੋਂ ਇਸ ਮੁਲਕ ਦੇ ਵਿੱਚ ਇਨਸਾਨੀ ਜਨਮ ਨੂੰ ਧਾਰਨ ਕਰਦੀ ਹੈ ਉਸ ਪਰਮਾਤਮਾ ਨੂੰ ਮਿਲਣ ਵਾਸਤੇ। ਇਤਨਾ ਨਰਕ ਬਰਦਾਸ਼ਤ ਕਰਨ ਦੇ ਬਾਅਦ ਵੀ ਇਹ ਛਣ ਬੰਗੁਰ ਜੀਵਨ ਜਿਹੜਾ ਮਿਲਿਆ ਹੈ ਇਸ ਜੀਵ ਨੂੰ, ਆਪਣੀ ਮੁਕਤੀ ਕਰਨ ਵਾਸਤੇ, ਆਪਣਾ ਕਲਿਆਣ ਕਰਨ ਵਾਸਤੇ, ਆਵਾਗਮਨ ਤੋਂ ਨਿਕਲਣ ਵਾਸਤੇ ਇਹ ਸਾਰੀ ਸ੍ਰਿਸ਼ਟੀ ਜੇਤਾ ਜਗਤ ਸੰਸਾਰ ਸਾਨੂੰ ਨਜ਼ਰ ਆ ਰਿਹਾ ਹੈ ਮਨ ਬੁੱਧੀ ਔਰ ਇੰਦਰੀਆਂ ਦੇ ਨਾਲ, ਇਹ ਸਾਰਾ ਦਾ ਸਾਰਾ ਭਰਮ ਹੈ। ਇਸ ਭਰਮ ਚੋਂ ਕੱਢਣ ਵਾਸਤੇ, ਇਸ ਚੋਂ ਨਿਕਲਣ ਵਾਸਤੇ ਹੀ ਸੱਚਖੰਡ ਤੋਂ ਇਹ ਬਾਣੀ ਪ੍ਰਸਾਰਿਤ ਕੀਤੀ ਜਾਂਦੀ ਹੈ ਆਤਮਾ ਨੂੰ ਜਗਾਉਣ ਵਾਸਤੇ। ਆਤਮਾ ਇਸ ਵਕਤ ਕਿਤਨਾ ਹੀ ਕੰਮ ਕਰ ਰਹੀ ਹੈ, ਵਿਗਿਆਨਿਕ ਲੱਗੇ ਹੋਏ ਨੇ, ਦਿਨ ਰਾਤ ਰਾਕਟ ਬਣਾ ਰਹੇ ਨੇ, ਚੰਦ ਸੂਰਜ ਤੇ ਰਹਿਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਕਿਤਨਾ ਚੇਤਨ ਕੰਮ ਇਹ ਆਤਮਾ ਕਰ ਰਹੀ ਹੈ। ਆਤਮਾ ਕੋਲੋਂ ਤਾਕਤ ਲੈ ਕਰਕੇ ਹੀ ਇਹ ਸਰੀਰ ਜਿਹੜਾ ਹੈ ਇਸ ਸ੍ਰਿਸ਼ਟੀ ਦੇ ਵਿੱਚ ਕੰਮ ਕਰ ਰਿਹਾ। ਉਸ ਦੇ ਬਾਅਦ ਵੀ ਗੁਰੂ ਨਾਨਕ ਸਾਹਿਬ ਉਪਦੇਸ਼ ਕਰ ਰਹੇ ਹਨ ਕਿ ਇਹ ਆਤਮਾ ਸੁੱਤੀ ਹੈ, ਸੁੱਤੀ ਦਾ ਭਾਵ ਇਹ ਹੈ ਕਿ ਇਹ ਜੋ ਕੁਛ ਵੀ ਕਰ ਰਹੀ ਹੈ ਭਰਮ ਦੇ ਵਿੱਚ ਕਰ ਰਹੀ ਹੈ, ਇਸ ਨੂੰ ਆਪਣੇ ਘਰ ਦਾ ਪਤਾ ਨਹੀਂ, ਆਪਣੇ ਮੂਲ ਦਾ ਪਤਾ ਨਹੀਂ, ਆਪਣੇ ਕਲਿਆਣ ਦਾ ਖਿਆਲ ਨਹੀਂ। ਅਗਰ ਅਸੀਂ ਪਿਆਸੇ ਹੋਈਏ, ਸਾਨੂੰ ਪਿਆਸ ਲਈ ਪਾਣੀ ਦੀ ਜ਼ਰੂਰਤ ਹੈ, ਔਰ ਅਗਰ ਅਸੀਂ ਪਹਾੜਾਂ ਨੂੰ ਖੋਦਣਾ ਸ਼ੁਰੂ ਕਰ ਦਈਏ, ਕਿਤਨੀ ਮਿਹਨਤ ਕਰਨੀ ਪਏਗੀ। ਪਰ ਵਿਚਾਰ ਕਰਕੇ ਦੇਖੋ, ਇੱਕ ਪੱਥਰ ਚੋਂ ਕਦੋਂ ਪਾਣੀ ਨਿਕਲੇਗਾ, ਕਦੋਂ ਪਿਆਸ ਬੁੱਝੇਗੀ। ਅਗਰ ਅਸੀਂ ਮੈਦਾਨ ਦੇ ਵਿੱਚ ਖੁਦਾਈ ਕਰਦੇ ਹਾਂ ਤੇ ਕੁਛ ਉਮੀਦ ਕੀਤੀ ਜਾ ਸਕਦੀ ਹੈ ਕਿ ਸਾਡੀ ਪਿਆਸ ਬੁੱਝ ਜਾਏਗੀ, ਪਰ ਕੁਛ ਸਮੇਂ ਅਵਸ਼ ਲੱਗੇਗਾ। ਔਰ ਅਗਰ ਅਸੀਂ ਇਹੀ ਮਿਹਨਤ ਉਹ ਚਲਦੇ ਦਰਿਆ ਸਮੁੰਦਰਾਂ ਦੇ ਕਿਨਾਰੇ ਜਾ ਕਰਕੇ ਕਰੀਏ, ਉੱਥੇ ਖੂਹ ਖੋਦਣ ਦੀ ਕੋਸ਼ਿਸ਼ ਕਰੀਏ, ਪਾਣੀ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੀਏ, ਤੇ ਅਸੀਂ ਕਹਿ ਸਕਦੇ ਹਾਂ ਕਿ ਕੁਛ ਦਿਨਾਂ ਦੇ ਵਿੱਚ ਹੀ, ਯਾਨੀ ਕਿ ਬਹੁਤ ਜਲਦੀ, ਸਾਡੇ ਸਰੀਰ ਦੀ ਪਿਆਸ ਜਿਹੜੀ ਹੈ ਬੁੱਝ ਸਕਦੀ ਹੈ। ਉਸੇ ਤਰੀਕੇ ਦੇ ਨਾਲ ਇਹ ਰੂਹਾਨੀਅਤ ਦਾ ਵਿਸ਼ੇ ਹੈ। ਅਗਰ ਅਸੀਂ ਠੀਕ ਜਗ੍ਹਾ ਉਹ ਮਿਹਨਤ ਕਰਾਂਗੇ ਤੇ ਉਸ ਪਰਮਾਤਮਾ ਨੂੰ ਮਿਲ ਕਰਕੇ ਆਪਣੀ ਆਤਮਾ ਦਾ ਕਲਿਆਣ ਕਰ ਸਕਦੇ ਹਾਂ, ਪਰ ਅਸੀਂ ਇਸ ਜਗਤ ਦੇ ਵਿੱਚ, ਸਮੁੰਦਰਾਂ ਦੇ ਵਿੱਚ, ਪਹਾੜਾਂ ਦੇ ਵਿੱਚ, ਮੂਰਤੀਆਂ ਦੇ ਵਿੱਚ, ਪੋਥੀਆਂ ਦੇ ਵਿੱਚ, ਯਾਨੀ ਕਿ ਉਸ ਪਰਮਾਤਮਾ ਨੂੰ ਮਿਲਣ ਵਾਸਤੇ ਕਿਹੜੀ ਕਿਹੜੀ ਜਗ੍ਹਾ ਅਸੀਂ ਕੋਈ ਕੋਨਾ ਨਹੀਂ ਛੱਡਿਆ, ਹਰ ਜਗ੍ਹਾ ਪ੍ਰਿਥਵੀ ਦੇ ਵਿੱਚ, ਗਰਭ ਦੇ ਵਿੱਚ, ਯਾਨੀ ਕਿ ਉੱਪਰ ਆਕਾਸ਼ ਦੇ ਵਿੱਚ, ਪਾਣੀ, ਸਮੁੰਦਰਾਂ ਦੇ ਅੰਦਰ, ਰਿਸ਼ੀਆਂ ਮੁਨੀਆਂ ਨੇ ਹਰ ਜਗ੍ਹਾ ਉਸਨੂੰ ਤਲਾਸ਼ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ, ਪਰ ਉਹ ਕਿਸੇ ਵੀ ਜਗ੍ਹਾ ਉਹਨਾਂ ਨੂੰ ਨਹੀਂ ਮਿਲਿਆ। ਠੀਕ ਉਸੇ ਤਰੀਕੇ ਦੇ ਨਾਲ ਯਾਨੀ ਕਿ ਅਸੀਂ ਪੱਥਰ ਦੀ ਖੁਦਾਈ ਕਰ ਰਹੇ ਹਾਂ, ਕਦੋਂ ਸਾਡੀ ਪਿਆਸ ਬੁਝੇਗੀ? ਅਗਰ ਅਸੀਂ ਪੂਰਨ ਸੰਤ ਮਹਾਤਮਾ ਦੇ ਕੋਲ ਜਾ ਕਰਕੇ, ਪੂਰਨ ਦਾ ਭਾਵ ਇਹ ਹੈ ਕਿ ਜਿਹੜੇ ਉਸ ਪਰਮਾਤਮਾ ਨੂੰ ਮਿਲ ਕਰਕੇ ਇੱਕ ਹੋ ਚੁੱਕੇ ਨੇ, ਕੋਈ ਡਾਕਟਰ ਹੈ, ਕੋਈ ਇੰਜੀਨੀਅਰ ਹੈ, ਕੋਈ ਸਾਇੰਟਿਸਟ ਹੈ, ਅਗਰ ਉਸਨੇ ਇਹ ਪੜ੍ਹਾਈ ਕਰ ਲਈ ਹੈ, ਡਾਕਟਰ ਬਣ ਚੁੱਕਾ ਹੈ, ਤੇ ਸਾਧ ਸੰਗਤ ਜੀ, ਅਗਰ ਅਸੀਂ ਉਸਦੀ ਸ਼ਰਨ ਦੇ ਵਿੱਚ ਪਹੁੰਚ ਜਾਵਾਂਗੇ, ਤੇ ਯਕੀਨੀ ਗੱਲ ਹੈ ਕਿ ਕੁਛ ਸਮੇਂ ਮਿਹਨਤ ਕਰਾਂਗੇ, ਉਸਦੇ ਹੁਕਮ ਦਾ ਪਾਲਣ ਕਰਾਂਗੇ, ਤੇ ਅਸੀਂ ਉਸਦੇ ਰੂਪ ਨੂੰ ਯਾਨੀ ਕਿ ਉਸਦੀ ਸਮਰੱਥਾ ਨੂੰ ਅਵਸ਼ ਹਾਸਲ ਕਰ ਲਾਂਗੇ। ਪਰ ਜਿਸ ਨੇ ਕਦੀ ਪੜ੍ਹਾਈ ਕੀਤੀ ਹੀ ਨਹੀਂ, ਜਿਸ ਨੂੰ ਪਤਾ ਹੀ ਨਹੀਂ ਡਾਕਟਰੀ ਕਿਸ ਨੂੰ ਕਹਿੰਦੇ ਨੇ, ਇੰਜੀਨੀਅਰ ਕਿਸ ਤਰੀਕੇ ਨਾਲ ਬਣਿਆ ਜਾ ਸਕਦਾ ਹੈ, ਖੋਜ ਕਿਸ ਤਰ੍ਹਾਂ ਕੀਤੀ ਜਾਂਦੀ ਹੈ, ਤੇ ਸਿਰਫ ਕਿਤਾਬਾਂ ਪੜ੍ਹ ਕੇ ਅਗਰ ਕੋਈ ਕਹੇ ਕਿ ਮੈਂ ਡਾਕਟਰ ਬਣ ਜਾਵਾਂਗਾ, ਇੰਜੀਨੀਅਰ ਬਣ ਜਾਵਾਂਗਾ, ਤੇ ਉਸਦੇ ਮਨ ਦਾ ਭਰਮ ਹੈ। ਠੀਕ ਉਸੇ ਤਰੀਕੇ ਦੇ ਨਾਲ ਰੂਹਾਨੀਅਤ ਦਾ ਵਿਸ਼ੇ ਹੈ। ਇਹਨਾਂ ਗ੍ਰੰਥਾਂ ਪੋਥੀਆਂ ਦੇ ਵਿੱਚ ਸੱਚਖੰਡ ਦੀ ਬਾਣੀ, ਸੰਤ ਜਦੋਂ ਵੀ ਉਸ ਪਰਮਾਤਮਾ ਨਾਲ ਮਿਲ ਕਰਕੇ ਇਸ ਜਗਤ ਦੇ ਵਿੱਚ, ਕਿਸੇ ਨੇ ਪੁੱਛਿਆ ਵੀ ਪਰਮਾਤਮਾ ਕਿਆ ਹੈ, ਕਿਸ ਤਰੀਕੇ ਦੇ ਨਾਲ ਮਿਲ ਸਕਦੇ ਹਾਂ, ਤੇ ਉਹਨਾਂ ਨੇ ਜਿਹੜੇ ਵੀ ਵਚਨ ਕੀਤੇ ਉਹਨਾਂ ਨੂੰ ਅਸੀਂ ਨੋਟ ਕਰ ਲਿਆ। ਇਸ ਵਕਤ ਸੱਚਖੰਡ ਦੀ ਬਾਣੀ ਆ ਰਹੀ ਹੈ, ਰਿਕਾਰਡ ਕੀਤੀ ਜਾ ਰਹੀ ਹੈ, ਇਸ ਨੂੰ ਅਸੀਂ ਲਿਖ ਲਵਾਂਗੇ, ਪੋਥੀਆਂ ਦੇ ਵਿੱਚ ਦਰਜ ਕਰ ਦੇਵਾਂਗੇ, ਗ੍ਰੰਥ ਬਣ ਜਾਣਗੇ। ਪਰ ਸਾਧ ਸੰਗਤ ਜੀ, ਇਹ ਬਾਣੀ ਕਦੇ ਵੀ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਸਾਨੂੰ ਨਹੀਂ ਬਣਾ ਸਕਦੀ। ਇਸ ਦਾ ਬਿਲਕੁਲ ਸਪਸ਼ਟ ਉਪਦੇਸ਼ ਹੈ ਕਿ ਸਾਨੂੰ ਇੱਕ ਐਸੀ ਚੇਤਨ ਸੱਤਾ ਚਾਹੀਦੀ ਹੈ, ਇੱਕ ਐਸੀ ਤਾਕਤ ਚਾਹੀਦੀ ਹੈ, ਇਸ ਕਿਤਾਬ ਨੂੰ ਪੜ੍ਹਾਉਣ ਵਾਲਾ, ਇਸ ਮਜ਼ਮੂਨ ਨੂੰ ਸਮਝਾਉਣ ਵਾਲਾ, ਇੱਕ ਐਸੀ ਚੇਤਨ ਤਾਕਤ ਜਿਹੜੀ ਕਿ ਸਾਨੂੰ ਉਸ ਪਰਮਾਤਮਾ ਦੇ ਨਾਲ ਮਿਲਣ ਦੇ ਕਾਬਿਲ ਬਣਾ ਸਕੇ, ਇਸ ਕਿਤਾਬ ਦੇ ਵਿੱਚ ਲਿਖੇ ਗਏ ਬਚਨਾਂ ਦੇ ਅਰਥ ਨੂੰ ਸਮਝਾ ਸਕੇ, ਜਿਹੜੇ ਭਾਵ ਸੱਚਖੰਡ ਤੋਂ ਦਿੱਤੇ ਜਾ ਰਹੇ ਨੇ ਇਸ ਕੱਟ ਦੇ ਜ਼ਰੀਏ। ਇਸ ਕੱਟ ਤੱਕ ਹੀ ਸੀਮਿਤ ਨੇ, ਜਦ ਤੱਕ ਇਹ ਕੱਟ ਖੁਦ ਨਹੀਂ ਚਾਹੇਗਾ, ਉਸ ਭਾਵ ਨੂੰ ਵਿਅਕਤ ਨਹੀਂ ਕਰਨਾ ਚਾਹੇਗਾ, ਅਸੀਂ ਚਾਹ ਕਰਕੇ ਵੀ ਇਸ ਭਾਵ ਨੂੰ, ਇਸ ਬਾਣੀ ਨੂੰ ਸੁਣਨ ਦੇ ਬਾਅਦ ਵੀ ਉਸਦੇ ਅਰਥ ਨੂੰ ਅਸੀਂ ਹਾਸਲ ਨਹੀਂ ਕਰ ਸਕਦੇ, ਔਰ ਜਦ ਤੱਕ ਸਾਨੂੰ ਅੰਦਰ ਦਾ ਅਰਥ ਹਾਸਲ ਨਹੀਂ ਹੋਏਗਾ, ਅਸੀਂ ਕਿਸ ਤਰੀਕੇ ਦੇ ਨਾਲ ਇਸ ਰਸਤੇ ਤੇ ਚੱਲ ਕੇ ਉਸ ਪਰਮਾਤਮਾ ਨੂੰ ਮਿਲਣ ਦੇ ਕਾਬਿਲ, ਯਾਨੀ ਕਿ ਆਤਮਾ ਦਾ ਕਲਿਆਣ ਕਰ ਸਕਾਂਗੇ। ਇਸ ਤੋਂ ਬਿਲਕੁਲ ਮਜ਼ਬੂਤ ਜਿਹੜਾ ਅੱਜ ਦਾ ਸਪਸ਼ਟ ਹੁੰਦਾ ਜਾਂਦਾ ਕਿ ਸਾਨੂੰ ਇੱਕ ਚੇਤਨ ਸੱਤਾ ਚਾਹੀਦੀ ਹੈ, ਉਹ ਚੇਤਨ ਸੱਤਾ ਨੂੰ ਹੀ ਰੂਹਾਨੀਅਤ ਦੇ ਵਿੱਚ ਗੁਰੂ ਕਿਹਾ ਗਿਆ ਹੈ। ਗੁਰੂ ਕਹਿ ਲਓ, ਸਾਜਨ ਕਹਿ ਲਓ, ਮੀਤ ਕਹਿ ਲਓ, ਗੁਰੂ ਨੂੰ ਸਤ ਗੁਰੂ ਕਿਹਾ ਹੈ। ਸਤ ਕਿਉਂ ਕਿਹਾ ਗਿਆ? ਕਿ ਐਸਾ ਜੀਵ ਜਿਸ ਨੇ ਇਸ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਪਰਮਾਤਮਾ ਨੂੰ ਹਾਸਲ ਕਰ ਲਿਆ, ਪਰਮਾਤਮਾ ਸਤ ਹੈ, ਸਤ ਨਾਮ ਹੈ, ਉਸਦਾ ਨਾਮ ਸਤ ਕਿਉਂ ਰੱਖਿਆ? ਸੱਚ ਦੀ ਕਿਆ ਡੈਫੀਨੇਸ਼ਨ ਹੈ? ਸਤ ਦਾ ਭਾਵ ਹੈ ਕਿ ਨਿਰੰਤਰ ਇੱਕ ਰਸ ਰਹਿਣਾ, ਇੱਕ ਰੂਪ ਰਹਿਣਾ, ਉਸ ਦੇ ਵਿੱਚ ਕੋਈ ਬਦਲਾਵ ਨਹੀਂ, ਕੋਈ ਫੇਰ ਬਦਲ ਨਹੀਂ, ਯਾਨੀ ਕਿ ਉਹ ਅਵਿਨਾਸ਼ੀ ਸੱਤਾ ਹੈ, ਔਰ ਜਿਹੜਾ ਉਸਦੇ ਨਾਲ ਮਿਲ ਗਿਆ ਉਹ ਵੀ ਅਵਿਨਾਸ਼ੀ ਹੋ ਗਿਆ। ਜਦੋਂ ਬੂੰਦ ਸਮੁੰਦਰ ਦੇ ਵਿੱਚ ਮਿਲ ਜਾਂਦੀ ਹੈ ਤੇ ਉਸੇ ਦਾ ਰੂਪ ਹੋ ਜਾਂਦੀ ਹੈ, ਉਸੇ ਦੇ ਸਾਰੇ ਗੁਣ ਸਮੁੰਦਰ ਦੇ ਜੜੇ ਨੇ ਉਸ ਆਤਮਾ ਦੇ ਵਿੱਚ, ਯਾਨੀ ਉਸ ਬੂੰਦ ਦੇ ਵਿੱਚ ਪ੍ਰਗਟ ਹੋ ਜਾਂਦੇ ਹਨ। ਲੈਬੋਰਟਰੀ ਜਾ ਕਰਕੇ ਅਸੀਂ ਸਮੁੰਦਰ ਦੀ ਬੂੰਦ ਦੀ ਪ੍ਰੀਖਿਆ ਕਰਾਂਗੇ, ਬੇਸ਼ੱਕ ਕੁਆਂਟਿਟੀ ਘੱਟ ਹੋ ਸਕਦੀ ਹੈ, ਪਰ ਜਿਤਨੀ ਲਿਸਟ ਬਣੇਗੀ ਸਮੁੰਦਰ ਦੇ ਗੁਣਾਂ ਦੀ, ਉਤਨੀ ਵੱਡੀ ਹੀ ਲਿਸਟ ਉਸ ਬੂੰਦ ਦੀ ਵੀ ਬਣੇਗੀ, ਬੇਸ਼ੱਕ ਉਸਦੀ ਕੁਆਂਟਿਟੀ ਮਾਤਰਾ ਘੱਟ ਹੋਵੇ, ਪਰ ਅਨੰਤ ਗੁਣ ਅਗਰ ਉਸ ਸਮੁੰਦਰ ਦੇ ਵਿੱਚ ਨੇ ਤੇ ਅਨੰਤ ਹੀ ਗੁਣ ਉਸ ਬੂੰਦ ਦੇ ਵਿੱਚ ਵੀ ਹੋਣਗੇ। ਠੀਕ ਉਸੇ ਤਰੀਕੇ ਦੇ ਨਾਲ ਇਹ ਆਤਮਾ ਵੀ ਅਨੰਤ ਗੁਣਾਂ ਦੀ ਸਵਾਮਨੀ ਇਸ ਵਕਤ ਪਰਦਾ ਲੈ ਕਰਕੇ ਬੈਠੀ ਹੈ, ਯਾਨੀ ਕਿ ਭਰਮ ਦੇ ਪਰਦੇ ਦੇ ਵਿੱਚ। ਇਸ ਭਰਮ ਤੋਂ ਕੱਢਣ ਵਾਸਤੇ ਹੀ ਸੰਤ ਇਸ ਸਗਤ ਦੇ ਵਿੱਚ ਅਵਤਾਰ ਲੈਂਦੇ ਨੇ। ਜਿਹੜੀ ਚੇਤਨ ਸੱਤਾ ਜਿਸ ਘੱਟ ਦੇ ਵਿੱਚ ਪ੍ਰਗਟ ਹੋ ਜਾਂਦੀ ਹੈ ਉਸ ਨੂੰ ਰੂਹਾਨੀਅਤ ਦਾ ਗੁਰੂ ਕਿਹਾ ਜਾਂਦਾ ਹੈ। ਗੁਰੂ ਉਹ ਨਹੀਂ ਹੈ ਜਿਹੜੇ ਇਸ ਜਗਤ ਦੇ ਵਿੱਚ ਅਸੀਂ ਦੇਖਦੇ ਹਾਂ, ਦਾੜੀਆਂ ਰੱਖ ਲਈਆਂ, ਲੰਬੇ ਚੋਲੇ ਪਾ ਲਏ, ਡੇਰੇ ਬਣਾ ਤੇ, ਮਤ ਧਰਮ ਚਲਵਾ ਦਿੱਤੇ, ਯਾਨੀ ਕਿ ਜਿਤਨੇ ਵੀ ਮੰਦਿਰ, ਗੁਰਦੁਆਰੇ, ਮਸਜਿਦਾਂ, ਗਿਰਜਾ ਘਰਾਂ ਦੇ ਵਿੱਚ ਮੌਲਵੀ, ਭਾਈ ਜਾਂ ਪੰਡਿਤ, ਬ੍ਰਾਹਮਣ, ਜੋ ਵੀ ਕੁਛ ਵੀ ਨਜ਼ਰ ਆ ਰਿਹਾ, ਇਹ ਸਾਰੇ ਦੇ ਸਾਰੇ ਇਹਨਾਂ ਨੂੰ ਅਸੀਂ ਗੁਰੂ ਬਣਾ ਕਰਕੇ ਬੈਠੇ ਹਾਂ। ਜਿਹੜੇ ਰਸਤੇ ਸਾਨੂੰ ਲਾਉਂਦੇ ਨੇ ਉਹਨਾਂ ਰਸਤਿਆਂ ਤੇ ਹੀ ਅਸੀਂ ਚੱਲਦੇ ਹਾਂ। ਵਿਚਾਰ ਕਰਕੇ ਦੇਖ ਲਓ, ਅਗਰ ਕੋਈ ਅੰਧੇ ਖੂਹ ਦੇ ਵਿੱਚ ਬੈਠਾ ਤੇ ਕਿਆ ਸਾਨੂੰ ਖੂਹ ਚੋਂ ਨਿਕਲਣ ਦੀ ਸਮਰੱਥਾ, ਤਾਕਤ ਜਾਂ ਰਸਤਾ ਦੱਸ ਦੇਗਾ? ਜਿਹੜਾ ਕਦੀ ਡਾਕਟਰ ਬਣਿਆ ਨਹੀਂ, ਜਿਹੜਾ ਜਿਸਨੇ ਕਦੀ ਪੜ੍ਹਾਈ ਪੜ੍ਹੀ ਨਹੀਂ, ਜਿਹੜਾ ਗੁਰੂ ਦੀ ਸ਼ਰਨ ਚ ਗਿਆ ਨਹੀਂ, ਜਿਹੜਾ ਕਦੀ ਰਾਤ ਨੂੰ ਜਾਗਿਆ ਹੀ ਨਹੀਂ, ਪੰਜ ਪੰਜ ਛੇ ਛੇ ਦਿਨ ਲਗਾਤਾਰ ਰਾਤ ਨੂੰ ਪੜ੍ਹਦੇ ਨੇ, ਡਾਕਟਰ ਬਣਨ ਵਾਸਤੇ ਕਿਤਨੀ ਮਿਹਨਤ ਕਰਨੀ ਪੈਂਦੀ ਹੈ,
ਤੇ ਵਿਚਾਰ ਕਰਕੇ ਦੇਖ ਲਓ ਕਿਆ ਗ੍ਰੰਥ ਪੋਥੀ ਪੜ੍ਹ ਕੇ ਅਸੀਂ ਪਰਮਾਤਮਾ ਨੂੰ ਮਿਲ ਲਵਾਂਗੇ। ਯਾਨੀ ਕਿ ਉਹ ਤਾਕਤ ਚਾਹੀਦੀ, ਉਹ ਤਾਕਤ ਦੀ ਸ਼ਰਨ ਸਾਨੂੰ ਲੈਣੀ ਪਏਗੀ। ਉਹ ਜਿਤਨੇ ਵੀ ਅਸੀਂ ਗੁਰੂ ਬਣਾ ਰੱਖੇ ਨੇ, ਯਾਨੀ ਕਿ ਅਧੂਰਾ ਗਾਈਡ ਕਦੇ ਵੀ ਸਾਨੂੰ ਮੰਜ਼ਿਲ ਤੇ ਪਹੁੰਚਣ ਦੇ ਕਾਬਿਲ ਨਹੀਂ ਬਣਾ ਸਕਦਾ। ਅਸੀਂ ਕਸ਼ਮੀਰ ਜਾਣਾ ਚਾਹੁੰਦੇ ਹਾਂ, ਰਸਤੇ ਦੇ ਵਿੱਚ ਕੈਸੀਆਂ ਰੁਕਾਵਟਾਂ ਆ ਰਹੀਆਂ ਨੇ, ਕਿਸ ਤਰੀਕੇ ਦਾ ਉੱਧਰ ਦਾ ਮੌਸਮ ਹੈ, ਔਰ ਕਿਆ ਕੁਛ ਅਸੀਂ ਜਾ ਕਰਕੇ ਉੱਥੇ ਆਪਣੀ ਯਾਨੀ ਕਿ ਸਮਰੱਥਾ ਨੂੰ ਹਾਸਲ ਕਰ ਸਕਦੇ ਹਾਂ, ਖੁਸ਼ ਹੋ ਸਕਦੇ ਹਾਂ, ਜਾਂ ਉਸ ਜਲਵਾਯੂ ਦਾ ਫਾਇਦਾ ਚੁੱਕ ਸਕਦੇ ਹਾਂ। ਅਗਰ ਕੋਈ ਉੱਥੇ ਦਾ ਬਸ਼ਿੰਦਾ, ਉੱਥੇ ਦੇ ਜਾਣਕਾਰ ਅਗਰ ਸਾਨੂੰ ਮਿਲ ਜਾਵੇ, ਤੇ ਯਕੀਨੀ ਗੱਲ ਹੈ ਕਿ ਉਹ ਸਾਨੂੰ ਉਸ ਸਟੇਸ਼ਨ ਤੇ ਲੈ ਜਾਏਗਾ, ਟਿਕਟ ਕਰ ਚੋ ਟਿਕਟ ਵੀ ਕਟਵਾ ਦੇਗਾ, ਰਸਤੇ ਚ ਕਿਹੜੇ ਕਿਹੜੇ ਸਟੇਸ਼ਨ ਆਉਂਦੇ ਨੇ ਉਹ ਵੀ ਦੱਸ ਦੇਗਾ, ਕਿਹੜੀ ਜਗ੍ਹਾ ਅਸੀਂ ਖਾਣਾ ਖਾਣਾ, ਕਿਹੜੀ ਜਗ੍ਹਾ ਅੱਛਾ ਖਾਣਾ ਮਿਲੇਗਾ, ਉਹ ਸਾਰੀਆਂ ਹੀ ਗੱਲਾਂ ਸਾਨੂੰ ਦੱਸ ਕੇ ਸਾਡੀ ਮੰਜ਼ਿਲ ਤੇ ਪਹੁੰਚਾ ਦੇਗਾ। ਕਾਰਨ ਕੀ ਹੈ ਕਿ ਉਹਦੇ ਕੋਲ ਸਮਰੱਥਾ ਹੈ, ਉਸਨੂੰ ਉਸ ਰਸਤੇ ਦਾ ਗਿਆਨ ਹੈ। ਠੀਕ ਉਸੇ ਤਰੀਕੇ ਦੇ ਨਾਲ ਰੂਹਾਨੀਅਤ ਦਾ ਗਿਆਨ, ਗੁਰੂ ਕਿਸ ਨੂੰ ਕਿਹਾ ਗਿਆ, ਜਿਹੜਾ ਕਿ ਇੱਕ ਇੱਕ ਪੌੜੀ ਚੜ੍ਹਦਾ ਆਇਆ ਉਹ ਸੱਚਖੰਡ ਦੇ ਦਰਬਾਰ ਦੇ ਅੰਦਰ ਪ੍ਰਵੇਸ਼ ਕਰਕੇ ਅਕਾਲ ਪੁਰਖ ਦੀ ਗੋਦ ਦੀ ਸਮਰੱਥਾ ਨੂੰ ਹਾਸਲ ਕਰ ਚੁੱਕਾ ਹੈ। ਯਾਨੀ ਕਿ ਉਹ ਗੁਰੂ ਬਣ ਚੁੱਕਾ ਹੈ, ਪਰਮਾਤਮਾ ਬਣ ਚੁੱਕਾ ਹੈ। ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇੱਕ ਸਰੀਰ ਨੂੰ, ਇਸ ਸਰੀਰ ਨੂੰ ਜਿਹੜੇ ਨੂੰ ਲੈ ਕਰਕੇ ਮੈਂ ਬੈਠਾ, ਜਦੋਂ ਇਸਦਾ ਮੈਂ ਮੰਥਨ ਕੀਤਾ, ਹੁਣ ਮੰਥਨ ਕਿਸ ਤਰੀਕੇ ਦੇ ਨਾਲ ਕਰਨਾ, ਕਾਮ ਕ੍ਰੋਧ ਪਰ ਹਰ ਪਰ ਨਿੰਦਾ, ਲੱਭ ਲੋਭ ਤਜ ਹੋਰ ਨਿਚਿੰਦਾ। ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ, ਕਾਮ ਕ੍ਰੋਧ ਅਗਰ ਇਸਦਾ ਅਸੀਂ ਪਰਹੇਜ਼ ਕਰ ਲਈਏ, ਨਿੰਦਾ ਦਾ ਪਰਹੇਜ਼ ਕਰ ਲਈਏ, ਤੇ ਯਕੀਨੀ ਗੱਲ ਹੈ ਕਿ ਅਸੀਂ ਪਰਮਾਤਮਾ ਦੇ ਨਾਲ ਮਿਲ ਕਰਕੇ ਇੱਕ ਹੋ ਸਕਦੇ ਹਾਂ। ਕਾਮ, ਕਾਮ ਦਾ ਕੀ ਭਾਵ ਹੈ, ਪਰਾਈ ਇਸਤਰੀ ਨੂੰ ਦੇਖਣਾ ਸਭ ਤੋਂ ਨਿਚਲੇ ਦਰਜੇ ਦਾ ਕਾਮ ਹੈ, ਔਰ ਇੱਕ ਨਿਮਕ ਘੜੀ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੇ, ਇੱਕ ਘੜੀ ਰਸ ਮਾਂਡੇ ਫਿਰ ਬਹੁਤ ਦੁੱਖ ਪਾਵੇ। ਯਾਨੀ ਗੁਰੂ ਨਾਨਕ ਸਾਹਿਬ ਉਪਦੇਸ਼ ਕਰ ਰਹੇ ਨੇ ਕਿ ਇੱਕ ਘੜੀ, ਨਿਮਕ ਘੜੀ ਦਾ ਕਿਆ ਭਾਵ ਹੈ, ਅੱਖਾਂ ਦੇ ਨਾਲ ਅਗਰ ਇੱਕ ਪਰਾਈ ਇਸਤਰੀ ਨੂੰ ਅਸੀਂ ਕਾਮ ਵਾਸਨਾ ਦੇ ਨਾਲ ਦੇਖਿਆ ਹੈ, ਤੇ ਮਨ ਜਿਹੜਾ ਹੈ ਦੇਖਣ ਤੋਂ ਪਹਿਲੇ ਹੀ ਭੋਗ ਕਰ ਲੈਂਦਾ, ਇਹ ਨਿਮਕ ਘੜੀ ਦਾ ਭੋਗ ਹੈ, ਕਾਮ ਦਾ ਸਵਾਦ ਹੈ। ਉਹ ਕੋਟ ਦਿਨ 27,000 ਸਾਲ ਸੂਖਸ਼ਮ ਲੋਕਾਂ ਦੇ ਵਿੱਚ ਜਿਹੜੇ ਤਪਤੇ ਖੰਭਾਂ ਦਾ ਨਰਕ ਬਣਿਆ ਨਾ, ਇਹ ਜੀਵਾਤਮਾ ਨੂੰ 27,000 ਸਾਲ ਇਹ ਨਿਮਕ ਕੜੀ ਕਾਮ ਸਵਾਦ ਦੇ ਕਾਰਨ, ਯਾਨੀ ਕਿ ਨਰਕਾਂ ਦੇ ਵਿੱਚ ਉਹ ਤਪਦੇ ਖੰਭਾਂ ਦੇ ਨਾਲ ਆਤਮਾ ਨੂੰ ਚਿਪਕਾਇਆ ਜਾਂਦਾ ਹੈ, ਔਰ ਐਸੀ ਭਿਆਨਕ ਪੀੜਾ ਜਿਹੜੀ ਇਸ ਨੂੰ ਆਤਮਾ ਨੂੰ ਬਰਦਾਸ਼ਤ ਕਰਨੀ ਪੈਂਦੀ ਹੈ ਨਿਮਕ ਕੜੀ ਵਾਸਤੇ। ਹੁਣ ਵਿਚਾਰ ਕਰਕੇ ਦੇਖ ਲਓ, ਇਹਨਾਂ ਅੱਖਾਂ ਨੂੰ ਖੋਲ ਕਰਕੇ ਸੜਕਾਂ ਤੇ ਅਸੀਂ ਕਿਸ ਤਰੀਕੇ ਦੇ ਨਾਲ ਚੱਲਦੇ ਹਾਂ। 2 ਇੰਚ 2.5 ਇੰਚ ਦੀ ਅੱਖ ਹੈ, ਅਸੀਂ 4 ਇੰਚ ਦੀ ਕਰਕੇ ਚੱਲਦੇ ਹਾਂ, ਸ਼ਾਇਦ ਕੋਈ ਐਸਾ ਰੂਪ ਸਾਡੀ ਅੱਖ ਦੇ ਵਿੱਚੋਂ ਪਰੇ ਹੋ ਕਰਕੇ ਨਾ ਨਿਕਲ ਜਾਏ ਜਿਹਦੀ ਅਸੀਂ ਅਸਕਤੀ ਨਾ ਕਰ ਸਕੀਏ, ਯਾਨੀ ਕਿ ਬਿਨਾਂ ਭੋਗੇ ਕੋਈ ਜਾ ਹੀ ਨਹੀਂ ਸਕਦਾ। ਹੁਣ ਵਿਚਾਰ ਕਰਕੇ ਦੇਖ ਲਓ, ਦਿਨ ਰਾਤ ਅਸੀਂ ਕਾਮ ਦੇ ਵਿੱਚ ਰਹਤਾ, ਔਰ ਕਾਮ ਦਾ ਕੰਮ ਕੀ ਹੈਗਾ, ਯਾਨੀ ਕਿ ਕਾਮ ਦਾ ਕੰਮ ਹੈ ਇਸ ਸੁਰਤ ਨੂੰ ਆਤਮਾ ਨੂੰ ਨੀਚੇ ਦੀ ਤਰਫ ਲਿਜਾਣਾ। ਇਸ ਸਰੀਰ ਦੇ ਵਿੱਚ 6 ਚੱਕਰ ਨੇ, 6 ਚੱਕਰਾਂ ਦੇ ਵਿੱਚ ਕਦੇ ਵੀ ਪਰਮਾਤਮਾ ਨਹੀਂ, ਪਰਮ ਹੀ ਪਰਮ ਹੈ। ਇਹ ਸਰੀਰ ਦੇ ਵਿੱਚ ਜੋ ਵੀ ਘੁੰਮ ਰਿਹਾ ਹੈ ਪਰਮ ਲੈ ਕਰਕੇ ਘੁੰਮ ਰਿਹਾ, ਯਾਨੀ ਕਿ ਸਰੀਰ ਤੋਂ ਅਸੀਂ ਉੱਤੇ ਜਾਣਾ, ਦੋਨੋਂ ਅੱਖਾਂ ਦੇ ਪਿੱਛੇ ਇਹ 6ਵਾਂ ਚੱਕਰ ਆਗਿਆ ਚੱਕਰ ਹੈ, ਆਤਮਾ ਨੇ ਇਸ ਸੁਸ਼ਮਨਾ ਨਾੜੀ ਦੇ ਵਿੱਚੋਂ ਪ੍ਰਵੇਸ਼ ਕਰਨਾ ਹੈ ਔਰ ਇਸ ਸਰੀਰ ਨੂੰ ਤਿਆਗ ਦੇਣਾ ਹੈ। ਸਰੀਰ ਦਾ ਤਿਆਗ ਹੈ ਝੂਠਾ ਤਿਆਗ, ਯਾਨੀ ਕਿ ਜਦੋਂ ਚਾਹੇ ਫਿਰ ਆਤਮਾ ਇਸ ਦੇ ਅੰਦਰ ਪ੍ਰਵੇਸ਼ ਕਰ ਜਾਏਗੀ, ਪਰ ਇਸ ਵਕਤ ਜਦ ਤੱਕ ਇਸ ਕਬਰ ਦੇ ਵਿੱਚੋਂ ਨਹੀਂ ਨਿਕਲੇਗੀ, ਇਸ ਆਤਮਾ ਦਾ ਕਲਿਆਣ ਨਹੀਂ ਹੋ ਸਕਦਾ, ਇਸ ਰਸਤੇ ਤੇ ਚੱਲ ਨਹੀਂ ਸਕਦੀ। ਫਿਰ ਕਾਮ ਦਾ ਕੰਮ ਕੀ ਹੈ, ਆਤਮਾ ਨੂੰ ਰੋਕ ਕਰਕੇ ਰੱਖਣਾ, ਯਾਨੀ ਕਿ ਨੀਚੇ ਦੀ ਤਰਫ ਲਿਜਾਣਾ। ਦੂਸਰੀ ਗੱਲ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕ੍ਰੋਧ, ਕ੍ਰੋਧ ਦਾ ਵੀ ਪਰਹੇਜ਼ ਕਰਨਾ ਹੈ। ਕ੍ਰੋਧ ਦਾ ਕੰਮ ਕੀ ਹੈ, ਸੁਰਤ ਨੂੰ ਆਤਮਾ ਨੂੰ ਫੈਲਾ ਦੇਣਾ। ਇਸ ਜਗਤ ਦੇ ਵਿੱਚ ਅਸੀਂ ਆਪਣੇ ਆਪ ਨੂੰ ਸਾਇੰਟਿਸਟ, ਵਿਗਿਆਨਿਕ ਔਰ ਇਨਸਾਨੀਅਤ ਦਾ ਸਿਰਮੋਰ, ਯਾਨੀ ਕਿ ਸ੍ਰਿਸ਼ਟੀ ਦਾ ਸਿਰਮੋਰ ਕਹਿ ਕਰਕੇ ਪੁਕਾਰਦੇ ਹਾਂ ਕਿ ਅਸੀਂ ਇਨਸਾਨ ਹਾਂ, ਸਾਡੇ ਕੋਲ ਬੁੱਧੀ ਆ ਔਰ ਬੜੇ ਸਿਵੀਲਾਈਜ਼ਡ ਹਾਂ। ਪਰ ਉਸ ਵਕਤ ਸਿਵੀਲਾਈਜੇਸ਼ਨ ਕਿੱਥੇ ਚਲੀ ਗਈ ਸੀ, ਜਦੋਂ ਕਿ ਨਾਗਾਸਾਕੀ ਦੇ ਉੱਪਰ ਅਮੈਰੀਕਨਸ ਨੇ ਬੰਬ ਸੁੱਟਿਆ ਸੀਗਾ, ਐਸਾ ਐਟਮ ਬੰਬ ਕਿ ਅੱਜ ਵੀ ਜਿਹੜੇ ਜੀਵ ਪੈਦਾ ਹੁੰਦੇ ਨੇ ਅਧੂਰੇ ਪੈਦਾ ਹੁੰਦੇ ਨੇ, ਔਰ ਅੱਜ ਅਸੀਂ ਟਰੱਸਟ ਬਣਾ ਕਰਕੇ ਉਹਨਾਂ ਲਈ ਬਹੁਤ ਸਾਰੀਆਂ ਸਹੂਲਤਾਂ ਦੇ ਕਰਕੇ ਆਪਣੀ ਉਹਨਾਂ ਦੀ ਸਹਾਨੁਭੂਤੀ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਨਤੀਜਾ ਕਿਸਦਾ ਸੀਗਾ, ਇਹ ਨਤੀਜਾ ਸੀ ਕ੍ਰੋਧ ਦਾ। ਕ੍ਰੋਧ ਦੇ ਵਿੱਚ ਕੀ ਹੁੰਦਾ, ਬੁੱਧੀ ਜਿਹੜੀ ਹੈ ਭ੍ਰਸ਼ਟ ਹੋ ਜਾਂਦੀ, ਬਈ ਬੁੱਧੀ ਜਾਂ ਕਿ 5ਵਾਂ ਤੱਤਵ ਆਕਾਸ਼ ਤੱਤਵ ਦੇ ਨਾਲ ਬੁੱਧੀ ਦੀ ਉਤਪਤੀ ਹੋਈ ਸੀ। ਕਿਸ ਵਾਸਤੇ ਮਿਲੀ ਸੀ, ਪਰਮਾਤਮਾ ਨੂੰ ਮਿਲਣ ਵਾਸਤੇ, ਉਸਦੇ ਨਾਲ ਇੱਕ ਹੋਣ ਵਾਸਤੇ ਬੁੱਧੀ ਸਾਨੂੰ ਮਿਲੀ ਸੀ। ਪਰ ਅਸੀਂ ਬੁੱਧੀ ਦਾ ਇਸਤੇਮਾਲ ਕੀਤਾ, ਅਸੀਂ ਸਾਰੀ ਦੁਨੀਆਂ ਦੇ ਉੱਪਰ ਆਪਣਾ ਹੁਕਮ ਚਲਾਉਣਾ ਚਾਹੁੰਦੇ ਹਾਂ, ਯਾਨੀ ਕਿ ਗੁਰੂ ਨਾਨਕ ਸਾਹਿਬ ਤੇ ਬਾਣੀ ਕਹਿੰਦੇ ਨੇ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇਣੂਕਾ ਤੋ ਆਓ ਹਮਾਰੇ ਪਾਸ। ਅਗਰ ਤੁਸੀਂ ਸਾਨੂੰ ਮਿਲਣਾ ਚਾਹੁੰਦੇ ਹੋ ਸੱਚਮੁੱਚ ਤੁਹਾਡੇ ਅੰਦਰ ਪਿਆਰ ਹੈ ਤੇ ਪਹਿਲੇ ਮਰਨਾ ਕਬੂਲ ਕਰ। ਮਰਨਾ ਕਬੂਲ ਕਰ ਕਿਸ ਤਰੀਕੇ ਦੇ ਨਾਲ? ਇਸ ਕਬਰ ਦੇ ਵਿੱਚੋਂ ਨਿਕਲ। ਇਹ ਨੌ ਦੁਆਰ ਜਿਹੜੇ ਇਸ ਕਬਰ ਦੇ ਨੇ ਇਹ ਭਰਮ ਹੀ ਭਰਮ ਹੈ, ਭਰਮ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ। ਯਾਨੀ ਕਿ ਇਸ ਸੰਸਾਰ ਦੀ ਸਰੀਰ ਦੀ ਆਸਕਤੀ ਦਾ ਤਿਆਗ ਕਰ। ਜਦ ਤੱਕ ਤੂੰ ਸਰੀਰ ਦੀ ਆਸਕਤੀ ਨੂੰ ਇਸਦੇ ਮੋਹ ਨੂੰ ਨਹੀਂ ਤਿਆਗੇਗਾ ਤਦ ਤੱਕ ਤੇਰਾ ਮਰਨਾ ਕਬੂਲ ਨਹੀਂ ਹੈਗਾ। ਯਾਨੀ ਕਿ ਮਰਨੇ ਨੇ ਕਬੂਲ, ਇਹ ਕਾਲ ਨੇ, ਬ੍ਰਹਮ ਨੇ, ਇਹ ਸੰਸਾਰ ਜਿਹੜਾ ਹੈ ਇਹ 36 ਪਦਾਰਥਾਂ ਦਾ ਥਾਲ ਸਾਡੇ ਅਗਰ ਸਾਡੇ ਅੱਗੇ ਪਰੋਸ ਕਰਕੇ ਰੱਖਿਆ। ਗੁਜ਼ਾਰੇ ਮਾਤਰ ਦੀ ਪ੍ਰਵਿਸ਼ਟੀ ਕਰਨੀ ਇਸ ਥਾਲ ਦੇ ਵਿੱਚੋਂ ਉਤਨਾ ਹੀ ਲੈਣਾ ਹੈ ਜਿਤਨਾ ਕਿ ਸੰਸਾਰ ਦਾ ਕਾਰ ਵਿਵਹਾਰ ਚਲਾਉਣ ਵਾਸਤੇ ਇਸ ਸਰੀਰ ਨੂੰ ਜ਼ਰੂਰਤ ਹੈ। ਉਸ ਤੋਂ ਅੱਗੇ ਜਿਤਨਾ ਗੁੜ ਮਿੱਠਾ ਮਾਇਆ ਪਸਰਿਆ ਮਨ ਮੁਖ ਲਗ ਮਾਖੀ ਪਚੇ ਪਚਾਈ, ਉਸ ਇਹ ਮਾਇਆ ਦੇ ਜ਼ਰੀਏ ਮਿੱਠੇ ਰੂਪ ਦੇ ਵਿੱਚ ਇਹ ਸੰਸਾਰ ਜਿਹੜਾ ਸਾਡੇ ਅੱਗੇ ਪ੍ਰਚਾਰਿਤ ਕੀਤਾ ਗਿਆ। ਹੁਣ ਮਨ ਜਿਹੜਾ ਹੈ ਮੱਖੀ ਹੈ ਔਰ ਮੱਖੀ ਜਿਹੜੀ ਹੈ ਗੁੜ ਦੇ ਉੱਪਰ ਬੈਠਦੀ ਹੈ, ਅਗਰ ਕਿਨਾਰੇ ਤੇ ਬੈਠੇਗੀ ਤੇ ਸਵਾਦ ਵੀ ਲੈ ਲੇਗੀ ਔਰ ਆਪਣਾ ਖਾਰ ਵਿਵਹਾਰ ਵੀ ਕਰ ਲੇਗੀ। ਅਗਰ ਗੁੜ ਦੇ ਵਿੱਚ ਜਾ ਕਰਕੇ ਮੱਖੀ ਬੈਠ ਗਈ ਤੇ ਨਾ ਤੇ ਸਵਾਦ ਲਗਾ ਸਕੇਗੀ ਤੇ ਨਾ ਮੁੜ ਆਪਣੇ ਘਰ ਜਾ ਸਕੇਗੀ। ਬਿਲਕੁਲ ਠੀਕ ਇਹੀ ਅਵਸਥਾ ਸਾਡੀ ਸਾਰਿਆਂ ਦੀ ਹੈ। ਅਸੀਂ ਮੱਖੀ ਬਣੇ ਗੁੜ ਦੇ ਵਿੱਚ ਬੈਠੇ ਹਾਂ, ਸੰਸਾਰ ਦੇ ਵਿੱਚ ਇਤਨੇ ਲਿਪਤ ਹੋ ਚੁੱਕੇ ਹਾਂ ਇਸ ਸਰੀਰ ਦੀ ਇੰਦਰੀਆਂ ਦੇ ਜ਼ਰੀਏ ਕਿ ਸਾਨੂੰ ਆਪਣੇ ਘਰ ਦਾ ਪਤਾ ਨਹੀਂ, ਆਪਣੇ ਖਿਆਲ ਨਹੀਂ। ਕਰੋੜਾਂ ਹੀ ਅਰਬਾਂ ਹੀ ਜਨਮ ਹੋ ਗਏ, ਅਨੰਤ ਕਾਲ ਤੋਂ ਇਹ ਸ੍ਰਿਸ਼ਟੀ ਚੱਲ ਰਹੀ ਹੈ ਔਰ ਅਨੰਤ ਜਨਮ ਇਸ ਜੀਵਾਤਮਾ ਦੇ ਹੋ ਚੁੱਕੇ ਨੇ। ਅਨੰਤ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਜੀਵਾਤਮਾ ਜਦੋਂ ਵੀ ਆਈ ਇਸਨੇ ਥਾਲ ਦੇ ਵਿੱਚ ਬੈਠ ਕਰਕੇ ਆਪਣੀ ਅਸਤੀ ਨੂੰ ਕੁਰਬਾਨ ਕਰ ਦਿੱਤਾ ਉਸ ਮਿੱਠੇ ਦੇ ਉੱਪਰ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਸ ਜਹਾਜ਼ ਚੋਂ ਨਿਕਲੇਗਾ ਕਦੋਂ? ਉਹ ਜਦ ਤੱਕ ਤੂੰ ਨਿਕਲੇਗਾ ਨਹੀਂ ਤੇਰਾ ਕਲਿਆਣ ਨਹੀਂ ਹੋ ਸਕਦਾ। ਤੋ ਮਰਨਾ ਕਬੂਲ ਕਰ ਜੀਵਨ ਕੀ ਛੱਡ ਆਸ। ਆਸ ਦਾ ਭਾਵ ਹੈ ਕਿ ਆਸ ਔਰ ਨਿਰਾਸ ਦੇ ਵਿੱਚੋਂ ਨਿਕਲ ਜਾ। ਇਹ ਆਸ ਔਰ ਨਿਰਾਸ ਹੀ ਜਿਹੜੀ ਹੈ ਇਹ ਸੰਸਾਰ ਦੀ ਇਹ ਸਰੀਰ ਦੀ ਆਸਕਤੀ ਹੈ, ਤਾਂ ਹੀ ਜਾ ਕਰਕੇ ਤੂੰ ਸਾਡੇ ਕੋਲ ਮਿਲਣ ਦੇ ਕਾਬਿਲ ਬਣ ਸਕਦਾ। ਸਾਨੂੰ ਮਿਲਣ ਦਾ ਸ਼ੌਕ ਹੈ ਤੇ ਪਹਿਲੇ ਇਹਨਾਂ ਵਚਨਾਂ ਦੇ ਉੱਪਰ ਪੂਰਾ ਉਤਰ ਜਾ। ਜਦੋਂ ਇਹ ਵਚਨ ਤੈਨੂੰ ਅੰਦਰ ਆਵਾਜ਼ ਦੇਣਗੇ, ਤੁਨਕਾਰੇ ਦੇਣਗੇ, ਵਾਅਦਾ ਹੈ ਸਤਿਗੁਰੂ ਜੀ ਦਾ ਕਿ ਜਿਹੜੀ ਵੀ ਜੀਵਾਤਮਾ ਇਸ ਬਾਣੀ ਨੂੰ ਸੁਣ ਕਰਕੇ ਧਾਰਨ ਕਰੇਗੀ ਅਸੀਂ ਅੱਗੇ ਹੋ ਕਰਕੇ ਉਸ ਨੂੰ ਆਪਣੇ ਗਲ ਦੇ ਨਾਲ ਲਾਵਾਂਗੇ ਤੇ ਯਾਨੀ ਕਿ ਉਸ ਪਰਮਾਤਮਾ ਦੇ ਨਾਲ ਮਿਲਾ ਕਰਕੇ ਇੱਕ ਰੂਪ ਕਰਵਾ ਦੇਵਾਂਗੇ। ਪਰ ਬਸ਼ਰਤੇ ਕਿ ਇਸ ਵਚਨ ਦਾ ਅਸੀਂ ਅਮਲ ਕਰਨ ਦੇ ਕਾਬਿਲ ਬਣ ਜਾਈਏ। ਜਦ ਤੱਕ ਇਸ ਵਚਨ ਦੇ ਉੱਤੇ ਅਸੀਂ ਅਮਲ ਨਹੀਂ ਕਰਾਂਗੇ ਸਾਡੀ ਦੂਰੀ ਉਤਨੀ ਬਣੀ ਰਹੇਗੀ। ਕਿਤਨੀ ਪਲਕ ਚਪਕਣ ਤੋਂ ਵੀ ਘੱਟ ਸਮੇਂ ਦੇ ਵਿੱਚ ਪਰਮਾਤਮਾ ਸਦਾ ਆਦਰਾ ਅਧੂਰ ਹੈ। ਉਸ ਪਰਮਾਤਮਾ ਨੂੰ ਅਸੀਂ ਬਾਹਰ ਤਲਾਸ਼ ਕਰ ਰਹੇ ਹਾਂ, ਪਰਮਾਤਮਾ ਸਾਡੇ ਅੰਦਰ ਦਿਨ ਰਾਤ ਉੱਚੇ ਖਾਸੇ ਮੈਲ ਦੇ ਬਾਂਗਾਂ ਦੇ ਖੁਦਾਏ ਸੁੱਤੇ ਬਾਂਗ ਨਾ ਸੁਣ ਸਕੇ ਰਿਆ ਖੁਦਾ ਜਗਾਏ। ਇਹ ਬਾਂਗ ਕਿਹੜੀ ਹੈ? ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਉਹ ਸੱਚਖੰਡ ਤੋਂ ਬਾਂਗ, ਉਹ ਆਵਾਜ਼ ਆ ਰਹੀ ਹੈ। ਪਰਮਾਤਮਾ ਦਾ ਇੱਕ ਗੁਣ ਹੈ, ਇੱਕ ਆਵਾਜ਼ ਜਿਸ ਨੂੰ ਨਾਮ ਕਿਹਾ ਰਾਮ ਜਿਹੜਾ ਹੈ ਰਾਮ ਦਸ਼ਰਥ ਉਹ ਇੱਕ। ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਉਪਦੇਸ਼ ਕਰਦੇ ਨੇ ਕਿ ਰਾਮ ਜਿਹੜਾ ਇੱਕ ਰਾਮ ਦਸ਼ਰਥ ਘਰ ਡੋਲੇ, ਇੱਕ ਰਾਮ ਘਟ ਘਟ ਮੈਂ ਬੋਲੇ, ਇੱਕ ਰਾਮ ਕਾ ਸਗਲ ਪਸਾਰਾ, ਇੱਕ ਰਾਮ ਤੇਰ ਗੁਰ ਤੇ ਨਿਆਰਾ, ਤੀਨ ਲੋਕ ਕੋ ਸਭ ਕੋਈ ਧਿਆਵੇ, ਚੌਥੇ ਦੇਵ ਕਾ ਮਰਮ ਨਾ ਪਾਵੇ। ਯਾਨੀ ਕਿ ਇੱਕ ਰਾਮ ਉਹ ਸੀ ਜਿਹੜਾ ਦਸ਼ਰਥ ਦੇ ਘਰ ਪੈਦਾ ਹੋਇਆ, ਇੱਕ ਰਾਮ ਉਹ ਹੈ ਜਿਹੜਾ ਹਰ ਸਰੀਰ ਦੇ ਵਿੱਚ ਬੋਲ ਰਿਹਾ ਆਤਮਾ ਦੀ ਤਰਫ ਇਸ਼ਾਰਾ, ਇੱਕ ਰਾਮ ਉਹ ਐਸਾ ਹੈ ਜਿਹੜਾ ਕਿ ਘੱਟ ਘੱਟ ਦੇ ਵਿੱਚ ਯਾਨੀ ਕਿ ਜ਼ਰੇ ਜ਼ਰੇ ਦੇ ਵਿੱਚ ਰਮਿਆ। ਯਾਨੀ ਕਿ 84 ਲੱਖ ਜਿਹੜੇ ਜਨਮ ਸਾਨੂੰ ਦਿੱਤੇ ਗਏ ਨੇ, ਜਿਹੜੀਆਂ ਜੂਨਾਂ ਬਣਾਈਆਂ ਗਈਆਂ, ਇਹ ਵੀ ਉਹ ਰਾਮ ਦਾ ਹੀ ਪਸਾਰਾ ਹੈ। ਕਹਿੰਦੇ ਨੇ ਇੱਕ ਰਾਮ ਤਿੰਨ ਗੁਣ ਤੇ ਰਿਹਾ, ਇਹ ਤਿੰਨ ਗੁਣੀ ਰਚਨਾ ਹੈ। ਬ੍ਰਹਮਾ ਵਿਸ਼ਨ ਔਰ ਮਹੇਸ਼, ਇਹ ਤਿੰਨ ਗੁਣ ਨੇ ਉਸ ਬ੍ਰਹਮ ਦੇ ਜਿਹੜੇ ਸ੍ਰਿਸ਼ਟੀ ਨੂੰ ਬਣਾ ਰਹੇ ਨੇ, ਚਲਾ ਰਹੇ ਨੇ ਔਰ ਖਤਮ ਕਰ ਰਹੇ ਨੇ। ਇਹਨਾਂ ਤਿੰਨਾਂ ਗੁਣਾਂ ਤੋਂ ਪਰੇ ਉਹ ਅਕਾਲ ਪੁਰਖ ਪਰਮਾਤਮਾ ਉਪਜੇ ਜਾਸ ਅੰਸ ਤੇ ਨਾਨਾ ਜੋ ਬਿਰੰਜ ਸ਼ੰਕਰ ਭਗਵਾਨਾ। ਯਾਨੀ ਬਿਲਕੁਲ ਸਪਸ਼ਟ ਹੈ ਕਿ ਸ਼ੰਕਰ ਭਗਵਾਨ ਔਰ ਵਿਸ਼ਨ ਔਰ ਬ੍ਰਹਮਾ ਇਹਨਾਂ ਤਿੰਨਾਂ ਨੂੰ ਅਸੀਂ ਪਰਮਾਤਮਾ ਸਮਝ ਕਰਕੇ ਬੈਠੇ ਹਾਂ। ਉਪਜੇ ਜਾ ਸੰਸ ਤੇ ਨਾਨਾ, ਉਸਦੇ ਇੱਕ ਬੂੰਦ ਤੋਂ, ਉਸਦੇ ਇੱਕ ਰੋਮ ਦੀ ਕਿਰਨ ਤੋਂ ਐਸੇ ਅਣਗਿਣਿਤ ਬ੍ਰਹਮਾ ਵਿਸ਼ਨ ਔਰ ਮਹੇਸ਼ਾਂ ਦੀ ਉਤਪਤੀ ਹੈ ਜਿਹੜੇ ਕਿ ਅਨੰਤ ਕੀਤੀ ਜਾ ਰਹੀ ਹੈ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਸਰੀਰ ਦੇ ਮੰਥਨ ਨੂੰ ਕਰਨ ਦੇ ਨਾਲ मैं एक अजीब चीज देखी, एक अनोखी चीज देखी। वो अनोखी चीज केड़ी थी? गुरु गोबिंद, गोबिंद गुरु है नानक भेद ना पाई। गुरु गोबिंद है, गोबिंद क्या है? अकाल पुरख परमात्मा नु। हुण अंग्रेज कहे मेरा परमात्मा ईसाई या कुछ हो रहा, तो बिल्कुल भरम की गल है। ये जितने भी मत या धर्म बनाए ने, ये शरीर करके मन ने बनाए ने। असी मन और तन दे कैदी हाँ, और जिस भी मुल्क दे विच जावांगे, तन और मन का पिंजरा सानू अवश्य मिलेगा। इन्हां पिंजरिया चो कैद तो आजाद होण वास्ते ये बाणी प्रसारित की जाती है कि जिस तरीके दे नाल मत और धर्म दे कबर दे विच असी अपने आप नू कैद कर लिया, उसे तरीके दे नाल ये आत्मा नू इस शरीर दे विच कैद करके रखा गया। ये आत्मा नू सारे दुख बर्दाश्त करने पैंदे ने, जितने भी मन स्वाद लांदा है। मन जड़ा है इंद्रिया का गुलाम है, इंद्रिया के अधीन है। जड़ी भी इंद्री जिस भी जगह चाहती, जैसा भी स्वाद लगाना चाहती है, ये उस घाट से इस नू खिच करके लै जांदा। ठीक उसे तरीके दे नाल आत्मा की ताकत मन दे नाल जुड़ी है। मन भी, मन जड़ा है आत्मा नू कसीट करके लै जांदा। होना तो की चाहिए कि बुद्धि जड़ी है आत्मा दे अधीन होए, और मन जड़ा है बुद्धि दे अधीन होए, और इंद्रियां जड़ियां है मन दे अधीन होन। तद जा करके असी ये नौ द्वारियां चो निकल के, ये दोनों अखां दे पिछे जो दसवां द्वार है शमना नाड़ी, इहदे विचों निकल के असी इस देह दे विचों यानी कबर चो आजाद हो जावांगे। जब तक ये आजादी हासिल नहीं होएगी, परमात्मा नाल मिल करके एक किस तरीके नाल हो जावांगे। इसी करके इस जगत दे विच वो ताकत प्रगट होंदी है कि आत्मा अनंत जन्मां तो अपनी ताकत नू गवा चुकी है, खो चुकी है, किदे भी संसार दे विच इंद्री भोगां दे विच स्वादां दे विच गवा चुकी है। और जब तक एक ताकत सानू जिस तरीके दे नाल बैटरी डाउन हो जाए ना, अगर असी उसनू चार्ज कर लिए या धक्का दे दिए तो गड्डी स्टार्ट हो जाती है। उस तरीके दे नाल एक चार्ज बैटरी लिया करके कोल रखी जाए और गड्डी स्टार्ट कर ली जाए, तो उस तो बाद असी अपना गड्डी तो चलाण दा सुख दा काम लै सकते हैं। उसे तरीके दे नाल चार्ज बैटरी केड़ी है? वह आत्मा जिहड़ी कि परमात्मा नू मिल चुकी है, इस जगत दे विच अवतार लै चुकी है। अगर असी उसकी शरण लै लईए, उसके हुक्म दे विच आ जाइए, उसके उपर कुरबान हो जाइए, उहदे नाल मिल करके एक हो जाइए, तो वह सारा ही रस्ता पार करा करके सानू परमात्मा का ही रूप मिलन दे काबिल बना देगा, उसी का रूप दिलवा देगा। और अंदर दे विच जा करके सानू पता चलेगा असी की देखांगे उस सचखंड दे विच जा करके अविनाशी सत्ता दे, कि वह गुरु जड़ा सीगा जिसनों असी एक आकार, एक लफज समझ करके बैठे सी, एक देह समझ रहे सी, वो कोई देह नहीं सी, कोई लफज नहीं सी, कोई आकार नहीं सी, वो परमात्मा आप ही सी। हुण विचार करके देखो, ये सृष्टि जड़ी है नियम दे उपर चल रही है। मनुख नूं कौन पढ़ा सकदा है? क्या जानवर पढ़ाणगे, परिंदे पढ़ाणगे, या देव पढ़ाणगे? इस मनुख नूं सिर्फ मनुख ही पढ़ा सकदा है। मनुख दा गुरु मनुख ही है, ते गुरु दा पावे नहीं है। इस जगत दे भी जितने भी विषय चल रहे ने, इन्हां विषयां दे लैक्चरार, प्रोफेसर, टीचर जिहड़े नजर आंदे ने, इस गुरु दा, इस रूहानियत दे गुरु दे नाल कोई भी संबंध नहीं है। किते इस भरम दे विच मत फस जाना। रूहानियत दा गुरु वो है जिहड़ा परमात्मा दे नाल मिल करके अभेद हो सकिया। गुरु जिन्हां का अंधला सिख भी अंधे कर्म करे। अगर असी अंधे गुरु नूं सतगुरु कहता, उहदी शरण लै दित्ती, अगर वह 84 लाख जामियां दे विच भ्रमण कर रहा है, तो सतसंग जी सानू मुक्ति कौन दिलवाएगा? सानू मुक्ति मिली नहीं सकती। किशन जी ने गीता दे विच कैसा उपदेश दिता? कहिंदे ने उदो जे जो कीड़ा देख रहे हो, ये कई बार ब्रह्मा, विष्णु और मेज जैसी ऊंची गति प्राप्त कर चुका है, पर कर्मों के अधीन अब ये गंदी नाली के कीड़े की जून में भ्रमण कर रहा है। इस तो स्पष्ट हो जाता है कि ब्रह्मा, विष्णु, महेश भी जड़े ने 84 लाख जून दे विच एक उत्तम भोगी जून है। अगर मनुष्य की जून दे विच आकर के असी बहुत सारे दान पुन करांगे, अच्छे कर्म करांगे, कोई गंदा कर्म नहीं करांगे, तो इस दे भुगतान लई सानू सूक्ष्म और कारण लोकां दे भी देव जून मिल जाएगी, बहुत सारी रिद्धियां सिद्धियां मिल जाएगियां। और जब तक साढ़े वो पुन कट्ठे किए गए ने, असी पुन के आधार के उपर ये आत्मा जड़ी है सूक्ष्म मंडल दे विच सिर्फ पुन के उपर टिक सकती है, नरक दे विच पाप दे उपर टिक सकती है। कोई भी ऐसी कोई चीज नहीं है जड़ी इस दे उपर नजर रखती है। यानी कि जितना भी असी पुन किया, यज्ञ किए ने, पूजा पाठ किया, बेशक मूर्तियां की की है, पोथियां नूं पढ़िया, या दान पुन किया, या गरीबा की मदद की है, यह सारिया ही जंजीर ने। यानी कि जंजीर लोहे की होवे या सोने की होवे, जंजीर का काम की है? बंद करके रखना, आत्मा नूं बंद करके रखना, यह उसका काम है। तो आत्मा अगर देव जून दे विच भी आ गई, तो बंधन दे विच है, यानी कि बेड़ी पई हुई है। ਬੇਸ਼ੱਕ ਲੋਹੇ ਦੀ ਜਗ੍ਹਾ ਸੋਨੇ ਦੀ ਪੈ ਗਈ, ਔਰ ਜਦ ਤੱਕ ਪੁੰਨ ਹੈ ਨੇ ਅਸੀਂ ਭੋਗ ਭੋਗਦੇ ਰਹਾਂਗੇ, ਬੜੇ ਹੀ ਉੱਤਮ ਭੋਗੀ ਭੋਗ ਹਨ। ਅਸੀਂ ਉਹਨਾਂ ਦੇ ਭੋਗਾਂ ਨੂੰ ਬਿਆਨ ਹੀ ਨਹੀਂ ਕਰ ਸਕਦੇ, ਇਹਨਾਂ ਮਨ ਬੁੱਧੀ ਇੰਦਰੀਆਂ 'ਚ ਅਸੀਂ ਕਿਸ ਤਰ੍ਹਾਂ ਵਿਅਕਤ ਕਰ ਸਕਦੇ ਹਾਂ। ਭਾਸ਼ਾ ਵੀ ਅਧੂਰੀ ਹੈ, ਭਾਵ ਵੀ ਅਧੂਰੇ ਨੇ, ਔਰ ਆਤਮਾ ਪੂਰੀ ਹੈ, ਔਰ ਆਤਮਾ ਪੂਰੀ ਨੂੰ, ਪਰਮਾਤਮਾ ਪੂਰੇ ਨੂੰ ਅਧੂਰੇ ਲਫ਼ਜ਼ਾਂ ਦੇ ਨਾਲ ਅਸੀਂ ਵਿਅਕਤ ਕਰ ਹੀ ਨਹੀਂ ਸਕਦੇ। ਯਾਨੀ ਕਿ ਜਿਤਨੇ ਵੀ ਭੋਗ ਇਹ ਆਤਮਾ ਭੋਗਦੀ ਹੈ, ਸਾਰੇ ਅੱਛੇ ਕਰਮਾਂ ਕਰਕੇ ਹੀ ਭੋਗਦੀ ਹੈ, ਔਰ ਜਦੋਂ ਅਸੀਂ ਭੈੜੇ ਕਰਮ ਕਰਦੇ ਹਾਂ ਤੇ ਨਰਕਾਂ ਦੇ ਵਿੱਚ, ਔਰ ਜਦੋਂ ਪੁੰਨ ਖਤਮ ਹੋ ਜਾਂਦੇ ਨੇ, ਇਹ ਆਤਮਾ ਜਿਹੜੀ ਹੈ ਉਹਨਾਂ ਮੁਲਕਾਂ ਤੋਂ ਗਿਰ ਜਾਂਦੀ ਹੈ, ਔਰ ਇਸ ਮੁਲਕ ਦੇ ਵਿੱਚ ਆ ਕਰਕੇ ਦੇਵ ਜੂਨ ਤੋਂ ਗਿਰੀ ਆਤਮਾ ਨੂੰ ਸਿੱਧਾ ਇੱਕ ਮੌਕਾ ਮਿਲਦਾ ਹੈ ਇਨਸਾਨ ਦੇ ਜਨਮ ਦਾ, ਪਰਮਾਤਮਾ ਨੂੰ ਮਿਲਣ ਵਾਸਤੇ, ਉਸਦਾ ਰੂਪ ਹਾਸਲ ਕਰਨ ਵਾਸਤੇ। ਔਰ ਜਿਹੜੀਆਂ ਆਤਮਾ ਨਰਕਾਂ ਤੋਂ ਗਿਰਦੀਆਂ, ਜਦੋਂ ਉਹਨਾਂ ਦੇ ਪਾਪ ਖਤਮ ਹੋ ਜਾਂਦੇ ਨੇ, ਭੁਗਤਾਨ ਹੋ ਜਾਂਦਾ, ਨਰਕਾਂ ਤੋਂ ਗਿਰ ਕਰਕੇ ਇਹ ਜੀਵਾਤਮਾ ਜਿਹੜੀ ਹੈ ਮਨੁੱਖ ਨੂੰ ਨਹੀਂ ਹਾਸਲ ਕਰਦੀ, ਇਹ ਜ਼ਹਿਰੀਲੇ ਕੀੜੇ ਮਕੌੜਿਆਂ ਦੀ ਜ਼ੂਨ ਦੇ ਵਿੱਚ ਆਉਂਦੀ ਹੈ। ਸੱਪ ਹੈ, ਬਿੱਛੂ ਹੈ, ਛਿਪਕਲੀ ਹੈ, ਯਾਨੀ ਕਿ ਜਿਤਨੀ ਜ਼ਹਿਰੀਲੀ ਚੀਜ਼ਾਂ ਅਸੀਂ ਦੇਖਦੇ ਹਾਂ, ਜਾਨਵਰ ਦੇਖਦੇ ਹਾਂ ਇਸ ਸ੍ਰਿਸ਼ਟੀ ਦੇ ਵਿੱਚ, ਇਹ ਸਾਰੀਆਂ ਨਰਕ ਭੋਗ ਕਰਕੇ ਆਈਆਂ ਗਈਆਂ ਜੀਵਾਤਮਾ ਨੇ। ਔਰ ਜਿਹੜੀ ਪਸ਼ੂ ਦੇ ਜੂਨ ਦੇ ਵਿੱਚ ਆਉਂਦੀਆਂ ਨੇ, ਇਹ 84 ਕੱਟ ਕੇ, ਯਾਨੀ ਕਿ ਪੋੜੀ ਦਰ ਪੋੜੀ ਬਨਸਪਤੀ ਤੋਂ ਬਾਅਦ ਜਿਹੜੀ ਹੈ ਇਹ ਕਿਰਿਆ ਚੱਲਦੀ ਹੈ। ਬਨਸਪਤੀ ਜੇਤੇ ਦਾਣੇ ਅੰਨ ਕੇ ਜੀਆ ਬਾਜ ਨਾ ਕੋਈ, ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਈ। ਇਹ ਆਤਮਾ ਇਸ ਜਗਤ ਦੇ ਵਿੱਚ ਅੰਧਕਾਰ ਨੂੰ ਲੈ ਕਰਕੇ ਬੈਠੀ ਹੈ। ਕੈਸਾ ਅੰਧਕਾਰ ਹੈ ਇਸ ਜਗਤ ਦੇ ਵਿੱਚ, ਆਤਮਾ ਆਤਮਾ ਨੂੰ ਖਾ ਕਰਕੇ ਜਿੰਦਾ ਹੈ। ਕਿਤਨੇ ਵਿਚਿੱਤਰ ਗੱਲ ਹੈਗੀ ਹੈ ਕਿ ਅਸੀਂ ਅੱਜ ਤੱਕ ਇਸ ਦੀ ਕਲਪਨਾ ਨਹੀਂ ਕਰ ਸਕੇ, ਅਸੀਂ ਵਿਚਾਰ ਹੀ ਨਹੀਂ ਕਰ ਸਕੇ ਕਿ ਅਸੀਂ ਜਿੰਦਾ ਰਹਿ ਰਹੇ ਹਾਂ। ਕਹਿੰਦੇ ਨੇ ਅਸੀਂ ਮਾਸ ਖਾਣਾ ਛੱਡ ਦਿੱਤਾ, ਖੂਨ ਪੀਣਾ ਛੱਡ ਦਿੱਤਾ, ਸ਼ਰਾਬ ਛੱਡ ਦਿੱਤੀ ਹੈ, ਤੇ ਅਸੀਂ ਵੈਸ਼ਨੋ ਬਣ ਗਿਆ। ਵੈਸ਼ਨੋ ਕਿਸ ਤਰੀਕੇ ਨਾਲ ਹੋ ਗਏ? ਜਿਤਨੇ ਵੀ ਦਾਣੇ ਅੰਨ ਕਹਿੰਦੇ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਹਰੇਕ ਦੇ ਅੰਦਰ ਆਤਮਾ ਹੈ, ਅਗਰ ਆਤਮਾ ਨਹੀਂ ਹੋਏਗੀ ਤੇ ਉਹ ਜੀਵ ਫੁੱਟੇਗਾ ਹੀ ਨਹੀਂ, ਯਾਨੀ ਕਿ ਉਹਦਾ ਪੌਦਾ ਨਹੀਂ ਬਣ ਸਕਦਾ। ਜਿਹੜਾ ਪੌਦਾ ਬਣਦਾ ਹੈ ਉਸਦੇ ਅੰਦਰ ਆਤਮਾ ਸੁਪਤ ਅਵਸਥਾ ਦੇ ਵਿੱਚ ਮੌਜੂਦ ਹੈ, ਔਰ 30 ਲੱਖ ਕਿਸਮ ਦੀ ਬਨਸਪਤੀ ਹੈ, ਔਰ ਵਿਗਿਆਨਿਕ 1 ਲੱਖ ਕਿਸਮ ਦੀ ਵੀ ਗਣਨਾ ਨਹੀਂ ਅੱਜ ਤੱਕ ਕਰ ਸਕੇ, ਨਾ ਕਰ ਸਕਣਗੇ, ਕਿਉਂਕਿ ਸੂਖਸ਼ਮ ਔਰ ਕਾਰਨ ਜੁਨਾ ਨੇ ਕੋਈ ਇਸਦੀ ਗਿਣਤੀ ਕਰ ਨਹੀਂ ਸਕਦਾ। ਔਰ ਇਸ ਦੇ ਵਿੱਚ ਇੱਕੋ ਹੀ ਤੱਤਵ ਹੈ ਜਿਸ ਨੂੰ ਅਸੀਂ ਪਾਣੀ ਦਾ ਤੱਤਵ ਕਹਿੰਦੇ ਹਾਂ। ਇਹ ਪਾਣੀ ਦੇ ਤੱਤਵ ਔਰ ਬਾਕੀ ਦੇ 4 ਤੱਤਵ ਜਿਹੜੇ ਨੇ ਸੁਪਤ ਅਵਸਥਾ ਦੇ ਵਿੱਚ ਮੌਜੂਦ ਨੇ। ਹੁਣ ਬਨਸਪਤੀ ਦਾ ਜਦੋਂ ਅਸੀਂ ਸੇਵਨ ਕਰਦੇ ਹਾਂ ਤੇ ਇਹ ਸੇਵਨ ਜਿਹੜਾ ਹੈ ਆਤਮਾ ਆਤਮਾ ਦਾ ਹੀ ਸੇਵਨ ਕਰਦੀ ਹੈ। ਔਰ ਜਦੋਂ ਅਸੀਂ ਬੱਚੇ ਪੈਦਾ ਕਰਦੇ ਹਾਂ, ਇਹ ਬੱਚੇ ਆਤਮਾ ਕਿੱਥੋਂ ਆਉਂਦੀ ਹੈ? ਇਹ ਫਲ ਫਰੂਟ ਭੋਜਨ ਜੋ ਕੁਝ ਵੀ ਅਸੀਂ ਲੈਂਦੇ ਹਾਂ, ਇਹੀ ਆਤਮਾ ਹੁੰਦੀਆਂ ਨੇ ਜਿਹੜੀਆਂ ਕਿ ਸਪਰਮ ਦੇ ਜ਼ਰੀਏ, ਬਿੰਦ ਦੇ ਜ਼ਰੀਏ ਦੂਸਰੇ ਇਸਤਰੀ ਦੇ ਗਰਭ ਦੇ ਵਿੱਚ ਗਰਭ ਧਾਰਨ ਕਰਦੀਆਂ ਨੇ, ਔਰ ਆਤਮਾ ਪ੍ਰਵੇਸ਼ ਕਰਕੇ ਬੱਚੇ ਦਾ ਜਨਮ ਹੁੰਦਾ। ਯਾਨੀ ਕਿ ਇਹ ਆਤਮਾ ਸੂਰਜ ਔਰ ਚੰਦ ਦੀਆਂ ਕਿਰਨਾਂ ਦੇ ਜ਼ਰੀਏ ਬਨਸਪਤੀ ਦੇ ਵਿੱਚ ਪ੍ਰਵੇਸ਼ ਕਰਦੀਆਂ ਨੇ। ਤੇ ਹੁਣ ਵਿਚਾਰ ਕਰਕੇ ਦੇਖ ਲਓ ਕੈਸਾ ਭਿਆਨਕ ਅੰਧਕਾਰ ਇਸ ਜਗਤ ਦੇ ਵਿੱਚ ਮੌਜੂਦ ਹੈ ਕਿ ਆਤਮਾ ਆਤਮਾ ਨੂੰ ਖਾ ਕਰਕੇ ਜਿੰਦਾ ਹੈ, ਤੇ ਫਿਰ ਕਿਸ ਤਰੀਕੇ ਦੇ ਨਾਲ ਅਸੀਂ ਕਹਿੰਦੇ ਹਾਂ ਕਿ ਅਸੀਂ ਵੈਸ਼ਨਵ ਹੋ ਗਏ? ਅਸੀਂ ਜਿੰਦੇ ਜੀ ਵੈਸ਼ਨਵ ਹੋ ਹੀ ਨਹੀਂ ਸਕਦੇ। ਲੇਖਾ ਕਤੇ ਨਾ ਛੂਟੀਏ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਅਸੀਂ ਪਲ ਪਲ ਪਾਪ ਕਮਾ ਰਹੇ ਹਾਂ। ਐਸਾ ਭਿਆਨਕ ਜਾਲ ਉਸ ਬ੍ਰਹਮ ਨੇ ਰਚਿਆ ਗਿਆ, ਉਹ ਬ੍ਰਹਮ ਅਸੀਂ ਸਾਰੇ ਉਸਨੂੰ ਪਰਮਾਤਮਾ ਕਹਿ ਕਰਕੇ ਪੂਜਦੇ ਹਾਂ, ਔਰ ਉਹੀ ਬ੍ਰਹਮ ਇਹਨਾਂ ਜੀਵਾਤਮਾ ਨੂੰ ਖਾਂਦਾ। ਯਾਨੀ ਕਿ ਇਹਨਾਂ ਨੂੰ ਰੋਕਣ ਦਾ ਕੰਮ ਉਹ ਬ੍ਰਹਮ ਕਰ ਰਿਹਾ। ਬ੍ਰਹਮ ਦਾ ਹੀ ਅੰਸ਼ ਹੈ ਇਹ ਮਨ, ਔਰ ਮਨ ਦਾ ਕੰਮ ਹੈ ਇਸ ਜੀਵਾਤਮਾ ਨੂੰ ਭਰਮਾ ਕਰਕੇ ਰੱਖਣਾ, ਯਾਨੀ ਕਾਮ ਦੇ ਵਿੱਚ ਫਸਾ ਦੇਣਾ, ਲੋਭ ਦੇ ਵਿੱਚ, ਕ੍ਰੋਧ ਦੇ ਵਿੱਚ, ਯਾਨੀ ਕਿ ਆਤਮਾ ਦੀ ਤਾਕਤ ਨੂੰ ਫੈਲਾ ਦੇਣਾ। ਔਰ ਜਦ ਤੱਕ ਆਤਮਾ ਇਸ ਜਗਤ ਸੰਸਾਰ ਦੇ ਵਿੱਚ ਫੈਲੀ ਰਹੇਗੀ, ਅਸੀਂ ਸਿਮਿਟ ਕਰਕੇ ਪਰਮਾਤਮਾ ਨੂੰ ਮਿਲਣ ਦਾ ਕੰਮ ਕਰ ਨਹੀਂ ਸਕਦੇ। ਪਰਮਾਤਮਾ ਕੀ ਹੈ? ਇੱਕ ਆਵਾਜ਼ ਹੈ, ਖਾਸੀ ਆਵਾਜ਼, ਯਾਨੀ ਕਿ ਉੱਚੇ ਖਾਸੇ ਮਹਿਲ ਦੇ, ਮਹਿਲ ਕਿਹੜਾ ਹੈ? ਦੋਨੋਂ ਅੱਖਾਂ ਦੇ ਪਿੱਛੇ ਖੋਪੜੀ ਨੂੰ ਮਹਿਲ ਕਿਹਾ। ਇਸ ਮਹਿਲ ਦੇ ਵਿੱਚ ਨਿਰੰਤਰ ਦਿਨ ਰਾਤ ਤੁਨਕਾਰੇ ਦੇ ਰਹੀ ਆਵਾਜ਼, ਯਾਨੀ ਜਿਸ ਨੂੰ ਸ਼ਬਦ ਕਹਿਤਾ, ਨਾਮ ਕਹਿਤਾ, ਕੀਰਤਨ ਕਹਿਤਾ, ਕਥ ਕਥਾ ਕਹਿਤਾ, ਇਸ ਜਗ੍ਹਾ ਦੇ ਵੀ ਸਾਰੇ ਜਿਤਨੇ ਵੀ ਭਰਮ ਨੇ ਇਸ ਲਫ਼ਜ਼ਾਂ ਦੇ ਜ਼ਰੀਏ ਫੈਲਾਏ ਗਏ ਨੇ। ਕੀਰਤਨ ਉਹ ਹੈ ਜਿਹੜਾ ਦਿਨ ਰਾਤ ਅੰਤਰ ਦੇ ਵਿੱਚ ਇਹ ਆਵਾਜ਼ ਆ ਰਹੀ ਹੈ, ਇਸ ਆਵਾਜ਼ ਦੇ ਵਿੱਚ ਇੱਕ ਪ੍ਰਕਾਸ਼ ਆਉਂਦਾ, ਉਸੀ ਨੂੰ ਜੋਤ ਸਰੂਪ ਪਰਮਾਤਮਾ ਕਿਹਾ ਗਿਆ। ਉਸ ਆਵਾਜ਼ ਦੇ ਨਾਲ ਜੁੜ ਜਾਣਾ, ਉਸ ਪ੍ਰਕਾਸ਼ ਨੂੰ ਦੇਖਣਾ, ਇਹ ਆਤਮਾ ਉਸ ਦੇ ਵਿੱਚ ਲੀਨ ਹੋ ਕਰਕੇ, ਇਸ ਦੇ ਵਿੱਚ ਇੱਕ ਤਾਕਤ ਹੈ, ਮੈਗਨੈਟਿਕ ਤਾਕਤ, ਯਾਨੀ ਕਿ ਖਿੱਚਣ ਦੀ, ਗੁਰਤਵਾਕਰਸ਼ਣ ਹੈ ਇਸ ਸ਼ਬਦ ਦੇ ਵਿੱਚ, ਜਿਹੜਾ ਇਸ ਆਤਮਾ ਨੂੰ ਖਿੱਚ ਕਰਕੇ ਸੱਚਖੰਡ ਲੈ ਜਾਂਦਾ। ਹੁਣ ਸੁਰਤ ਅੰਧੀ ਔਰ ਬੈਰੀ ਹੈ ਤੇ ਰਸਤਾ ਕਿਵੇਂ ਦੇਖੇਗੀ? ਇਸੇ ਕਰਕੇ ਇਸ ਦੇ ਵਿੱਚੋਂ ਪ੍ਰਕਾਸ਼ ਵੀ ਆਉਂਦਾ, ਉਸ ਪ੍ਰਕਾਸ਼ ਦੇ ਵਿੱਚ ਦੇਖਦੇ ਹੋਏ ਆਪਣੇ ਰਸਤੇ ਨੂੰ ਤੈਅ ਕਰਦੀ ਹੋਈ ਇਹ ਆਤਮਾ ਸੱਚਖੰਡ ਪਹੁੰਚ ਜਾਂਦੀ ਹੈ। ਪਰ ਰਸਤੇ ਦਾ ਗਾਈਡ ਕੌਣ ਹੈ? ਗਾਈਡ ਹੈ ਉਹ ਆਤਮਾ ਜਿਹੜੀ ਕਿ ਪਰਮਾਤਮਾ ਨੂੰ ਮਿਲ ਕਰਕੇ ਇਸ ਜਗਤ ਦੇ ਵਿੱਚ ਅਵਤਾਰ ਲੈਂਦੀ ਹੈ, ਜਿਸ ਨੂੰ ਗੁਰੂ ਜਾਂ ਸਤਿਗੁਰ ਦੀ ਸੰਗਿਆ ਕਿਹਾ ਗਿਆ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਸ ਸਰੀਰ ਦਾ ਮੰਥਨ ਕੀ ਹੈ? ਕਿ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਵਿੱਚੋਂ ਨਿਕਲ ਜਾਣਾ, ਪ੍ਰਾਈ ਨਿੰਦਿਆ ਚੋਂ ਨਿਕਲ ਜਾਣਾ, ਇਹਨਾਂ ਦੇ ਵਿੱਚੋਂ ਨਿਕਲੇਗਾ ਤੇ ਇਹ ਹੈ ਮੁਨਸਨ ਸਰੀਰ ਦਾ, ਤਾਂ ਹੀ ਜਾ ਕਰਕੇ ਅੰਤਰ ਦੇ ਵਿੱਚ ਉਸ ਨਾੜੀ ਚੋਂ ਪ੍ਰਵੇਸ਼ ਕਰਕੇ ਸਰੀਰ ਚੋਂ ਨਿਕਲੇਗਾ ਔਰ ਉਸ ਆਵਾਜ਼ ਨੂੰ ਸੁਣਨ ਦੇ ਕਾਬਿਲ ਬਣੇਗਾ, ਉਸ ਪ੍ਰਕਾਸ਼ ਦਾ ਦੀਦਾਰ ਕਰਨ ਦੇ ਕਾਬਿਲ ਬਣੇਗਾ ਔਰ ਉਸਦਾ ਦਰਸ਼ਨ ਕਰਦੇ ਹੀ ਤੇਰੀ ਆਤਮਾ ਜਿਹੜੀ ਆਪਣੇ ਆਪ ਖਿੱਚੀ ਜਿਹੜੀ ਹੈ ਸੱਚਖੰਡ ਪਹੁੰਚ ਜਾਏਗੀ ਔਰ ਉੱਥੇ ਜਾ ਕੇ ਤੁਹਾਨੂੰ ਪਤਾ ਚੱਲੇਗਾ ਗੁਰੂ ਔਰ ਪਰਮਾਤਮਾ ਦੋਨੋਂ ਇੱਕ ਨੇ। ਤੇ ਇਹ ਪਹਿਲੇ ਵਚਨ ਦਾ ਭਾਵ ਹੈ ਕਿ ਸਮੁੰਦ ਵਿਰੋਲ ਸਰੀਰ ਅਮ ਦੇਖਿਆ ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਤੇ ਗੁਰੂ ਉਹ ਹੈ ਜਿਹੜਾ ਪਰਮਾਤਮਾ ਨੂੰ ਮਿਲ ਕਰਕੇ ਇੱਕ ਹੋ ਚੁੱਕਾ।
ਗੁਰ ਕੇ ਚਰਣਿਓ ਪਰ ਮੇਰੇ ਮਾਥੇ ਤਾਂਤੇ ਦੁੱਖ ਮੇਰੇ ਸਗਲੇ ਨਾਥੇ।
ਗੁਰ ਕੇ ਚਰਨ ਉੱਪਰ ਮੇਰੇ ਮਾਥੇ, ਕਹਿੰਦੇ ਨੇ ਅਗਰ ਗੁਰੂ ਦੇ ਚਰਨ ਮੇਰੇ ਮੱਥੇ ਤੇ ਪਹੁੰਚ ਜਾਵਣ, ਮੱਥਾ ਮੇਰਾ ਉਹਨਾਂ ਚਰਨਾਂ ਦੇ ਨਾਲ ਸਪਰਸ਼ ਕਰ ਲਵੇ ਤਾਂ ਤੇ ਦੁੱਖ ਸਗਲੇ ਮੇਰੇ ਲਾਥੇ, ਸਾਰੇ ਦੁੱਖ ਮੇਰੇ ਕੱਟੇ ਜਾਣਗੇ। ਦੁੱਖ ਕਿਹੜੇ ਨੇ? ਇਸ ਜਗਤ ਦੇ ਦੁੱਖਾਂ ਦੀ ਗੱਲ ਨਹੀਂ ਕੀਤੀ ਜਾ ਰਹੀ। ਹੁਣ ਰੂਹਾਨੀਅਤ ਦੀ ਅਸਲੀ ਪੜ੍ਹਾਈ ਕਿਤਾਬ ਜਿਹੜੀ ਹੈ ਗੁਰੂ ਨਾਨਕ ਸਾਹਿਬ ਸੱਚਖੰਡ ਤੋਂ ਸਾਡੀ ਝੋਲੀਆਂ 'ਚ ਤਕਸੀਮ ਕਰ ਰਹੇ ਨੇ। ਬੜੇ ਪਿਆਰ ਦੇ ਨਾਲ ਇਹਨਾਂ ਬਚਨਾਂ ਦੇ ਅੰਦਰ ਦੇ ਭਾਵਾਂ ਨੂੰ ਸਰਵਣ ਕਰੋ ਕਿ ਕਿਹੜੀ ਗੱਲ ਗੁਰੂ ਨਾਨਕ ਸਾਹਿਬ ਸਮਝਾਉਣਾ ਚਾਹੁੰਦੇ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਸ ਜਗਤ ਦੇ ਵਿੱਚ ਜਿਹੜੀ ਵੀ ਆਤਮਾ ਪਰਮਾਤਮਾ ਨੂੰ ਮਿਲ ਚੁੱਕੀ ਹੈ, ਅਗਰ ਅਸੀਂ ਉਹਦੇ ਚਰਨਾਂ ਨੂੰ ਪ੍ਰਾਪਤ ਕਰ ਲੈਂਦੇ ਹਾਂ, ਪਹੁੰਚ ਵੀ ਜਾਂਦੇ ਹਾਂ, ਤੇ ਇਹ ਅਰਥ ਅਧੂਰਾ ਰਹੇਗਾ ਕਿ ਸਾਰੇ ਦੁੱਖ ਸਾਰੇ ਕੱਟੇ ਜਾਣਗੇ। ਅੱਜ ਤੱਕ ਬਹੁਤ ਸਾਰੀਆਂ ਜੀਵਾਤਮਾ ਨੇ ਜਿਨ੍ਹਾਂ ਨੇ ਗੁਰੂ ਦੇ ਪੇਟ ਚੋਂ ਜਨਮ ਲਿਆ, ਯਾਨੀ ਕਿ ਉਹਨਾਂ ਦੇ ਘਰ ਜਨਮ ਲਿਆ, ਪਰ ਉਸ ਦੇ ਬਾਅਦ ਵੀ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਨਹੀਂ ਹੋ ਸਕੇ। ਦੁੱਖ ਦਾ ਭਾਵ ਹੈ ਕਿ ਜਨਮ ਔਰ ਮਰਨ, ਜੋ ਜਨਮ ਔਰ ਮਰਨ ਕੀ ਹੈ, 84 ਲੱਖ ਜੂਨ ਦੇ ਵਿੱਚ ਵਾਰ ਵਾਰ ਇਹ ਜੀਵਾਤਮਾ ਜਨਮ ਔਰ ਮਰਨ ਦੇ ਦੁੱਖ ਨੂੰ ਬਰਦਾਸ਼ਤ ਕਰਦੀ ਹੈ। ਸਾਧ ਸੰਗਤ ਜੀ, ਜਨਮ ਦਾ ਦੁੱਖ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕੀਤਾ ਸੀ ਕਿ ਉਸ ਨੂੰ ਅਸੀਂ ਕਿਸੇ ਮਿਸਾਲ ਦੇ ਨਾਲ ਵਿਅਕਤ ਨਹੀਂ ਕਰ ਸਕਦੇ ਕਿ ਕੈਸਾ ਭਿਆਨਕ ਕਸ਼ਟ ਇਸ ਜੀਵਾਤਮਾ ਨੂੰ ਗਰਭ ਤੋਂ ਜਨਮ ਲੈਣ ਵਾਸਤੇ ਕਰਨਾ ਪੈਂਦਾ, ਉਸਦੀ ਕੋਈ ਮਿਸਾਲ ਨਹੀਂ ਹੈ। ਫਿਰ ਵੀ ਗ੍ਰੰਥਾਂ ਦੇ ਵਿੱਚ ਇੱਕ ਮਿਸਾਲ ਦਿੱਤੀ ਗਈ ਹੈ, 1 ਲੱਖ ਬਿੱਛੂ ਅਗਰ ਇਕੱਠਾ ਡੰਗ ਮਾਰੇ, ਪੁਰਾਣ ਦੇ ਵਿੱਚ ਇਹਦੀ ਕਥਾ ਆਉਂਦੀ ਹੈ, 1 ਲੱਖ ਬਿੱਛੂ ਇਕੱਠਾ ਡੰਗ ਮਾਰੇ ਤੇ ਜੋ ਆਤਮਾ ਨੂੰ ਦਰਦ ਬਰਦਾਸ਼ਤ ਕਰਨਾ ਪੈਂਦਾ, ਐਸਾ ਭਿਆਨਕ ਦਰਦ ਹੁੰਦਾ ਜਦੋਂ ਇਹ ਮਾਂ ਦੇ ਪੇਟ ਦੇ ਵਿੱਚੋਂ ਜਨਮ ਲੈਂਦੀ ਹੈ। ਕੈਸਾ ਘੋਰ ਨਰਕ ਬਰਦਾਸ਼ਤ ਕਰਨ ਦੇ ਬਾਅਦ ਸਾਨੂੰ ਇਹ ਜਨਮ ਮਿਲਿਆ ਔਰ ਅਸੀਂ ਇਹ ਜਨਮ ਨੂੰ ਤਾਕਤ ਜਿਹੜੀ ਮਿਲੀ ਹੈ ਸਵਾਸਾਂ ਦੀ ਪੂੰਜੀ ਇਹ ਗਿਣਤੀ ਦੀ ਹੈ। ਸਵਾਸ ਔਰ ਕੋਰ ਜਿਹੜੇ ਨੇ ਗਿਣਤੀ ਦੇ ਵਿੱਚ ਨੇ, ਮਤ ਭਰਮ ਦੇ ਵਿੱਚ ਰਹੀ ਕਿ 1 ਕੋਰ ਫਾਲਤੂ ਲੈ ਲੇਗਾ ਜਾਂ 1 ਸਵਾਸ ਫਾਲਤੂ ਅੰਦਰ ਦਾ ਬਾਹਰ ਬਾਹਰ ਦਾ ਅੰਦਰ, ਇਸਦਾ ਕੋਈ ਯਕੀਨ ਨਹੀਂ। ਕੋਈ ਇੱਥੋਂ ਉੱਠ ਕੇ ਘਰ ਵੀ ਪਹੁੰਚ ਜਾਏਗਾ ਜਾਂ ਕੋਈ ਚਾਹ ਕਰਕੇ ਵੀ ਇੱਥੇ ਸੁਰਨ ਕਰ ਸਕਦਾ। ਬਿਲਕੁਲ ਸਪਸ਼ਟ ਗੱਲ ਹੈ ਕਿ 1 ਵੀ ਸਾਹ ਜਿਹੜਾ ਅਸੀਂ 3 ਲੋਕ ਦੀ ਦੌਲਤ ਦੇ ਕਰਕੇ ਵੀ ਅਸੀਂ ਹਾਸਲ ਨਹੀਂ ਕਰ ਸਕਦੇ। ਕਬੀਰ ਜੀ ਆਪਣੀ ਬਾਣੀ 'ਚ ਬਿਲਕੁਲ ਸਪਸ਼ਟ ਕਰਦੇ ਨੇ, ਇਹ ਦਮ ਹੀਰਾ ਲਾਲ ਹੈ ਗਿਣ ਗਿਣ ਗੁਰ ਕੋ ਸੋਪ, ਕਹਿਤਾ ਹੂੰ ਕਹਿ ਜਾ ਤੂੰ ਕਹੂੰ ਬਜਾਵਤ ਢੋਲ, ਸਵਾਸਾ ਬਿਰਥਾ ਜਾਤ ਹੈ 3 ਲੋਕ ਕਾ ਮੋਲ। ਤਿੰਨਾਂ ਮੁਲਕਾਂ ਦੀ ਕੀਮਤ ਦੇਣ ਦੇ ਬਾਅਦ ਵੀ 1 ਸਵਾਸ ਫਾਲਤੂ ਨਹੀਂ ਲੈ ਸਕਦਾ, ਇਸ ਨੂੰ ਹੀਰਾ ਔਰ ਲਾਲ ਕਿਹਾ। ਕਹਿੰਦੇ ਨੇ ਗਿਣਤੀ ਦੇ ਮਿਲੇ ਨੇ ਹੀਰੇ ਔਰ ਲਾਲ ਜਿਹੜੇ ਨੇ, ਕੋਈ ਤੋਲ ਕੇ ਨਹੀਂ ਮਿਲਦੇ, ਗਿਣਤੀ ਦੇ ਮਿਲਦੇ ਨੇ। ਕਿਸੇ ਵਿਰਲੇ ਨੂੰ ਕੋਈ ਮਿਲਦਾ ਔਰ ਕਿਸੇ ਵਿਰਲੀ ਜੀਵਾਤਮਾ ਨੂੰ ਮਨੁੱਖਾ ਜਨਮ ਮਿਲਦਾ। ਇਹ ਮਨੁੱਖਾ ਜਨਮ ਬਹੁਤ ਬਹੁਤ ਕੀਮਤੀ ਹੈ, ਇਸ ਨੂੰ ਅਸੀਂ ਲਫ਼ਜ਼ਾਂ ਦੇ ਨਾਲ ਵਿਅਕਤ ਨਹੀਂ ਕਰ ਸਕਦੇ। ਔਰ ਇਹ ਸਵਾਸਾਂ ਦੀ ਪੂੰਜੀ ਉਸ ਤੋਂ ਵੀ ਕੀਮਤੀ ਹੈ, ਗਿਣਤੀ ਨਾਲ ਮਿਲੀ ਹੈ। ਕਬੀਰ ਜੀ ਆਪਣੀ ਬਾਣੀ 'ਚ ਬਿਲਕੁਲ ਸਪਸ਼ਟ ਕਰਦਾ ਹੈ, ਕਬੀਰ ਸੂਤਾ ਕਾ ਕਰੇ ਜਾਗਣ ਕੀ ਕਰ ਚੋਪ, ਕਹਿੰਦੇ ਨੇ ਤੂੰ ਸੁੱਤਾ ਪਿਆ ਮਾਇਆ ਦੇ ਵਿੱਚ, ਜਾਗ ਉੱਠ ਪਹਿਰਾ ਦੇ। ਇਹ ਕੀਮਤੀ ਲਾਲ ਮੋਤੀ ਜਿਹੜੇ ਮਿਲਦੇ ਨੇ, ਇਹ ਗਿਣ ਗਿਣ ਗੁਰ ਕੋ ਸੋਪ, ਉਹ ਗੁਰ ਜਿਹੜਾ ਕਿ ਪਰਮਾਤਮਾ ਨੂੰ ਮਿਲ ਚੁੱਕਾ ਹੈ ਉਸ ਦੀ ਚਰਨਾਂ ਦੇ ਵਿੱਚ ਅਰਪਣ ਕਰਦੇ। ਇਹ ਹੈ ਇਸ ਤੁਕ ਦਾ ਬਚਨ ਦਾ ਭਾਵ। ਤੇ ਅਸੀਂ ਇਹ ਸਾਰੀ ਪ੍ਰਾਣ ਸ਼ਕਤੀ ਖਰਚ ਕਿੱਥੇ ਕਰ ਰਹੇ ਹਾਂ? ਕਦੀ ਕੰਮ ਦੇ ਵਿੱਚ ਖਿਆਲ ਕਰੋ ਕਿਤਨੀ ਤੇਜ਼ੀ ਦੇ ਨਾਲ ਇਹ ਪੂੰਜੀ ਅਸੀਂ ਖਰਚ ਕਰਦੇ ਹਾਂ। ਤੂਕਨੀ ਦੇ ਨਾਲ ਇਹ ਸਾਹ ਚੱਲਦੇ ਨੇ, ਅਸੀਂ ਸਾਹ ਜਿਤਨੇ ਜ਼ਿਆਦਾ ਔਰ ਪੂਰੇ ਜਲਦੀ ਖਰਚ ਕਰ ਲਵਾਂਗੇ ਉਤਨੀ ਜਲਦੀ ਸਾਨੂੰ ਮੌਤ ਹਾਸਲ ਹੋ ਜਾਏਗੀ। ਤੇ ਇਹ ਗਿਣਤੀ ਦੇ ਮਿਲੇ ਸਾਨੂੰ ਤੇ ਗਿਣਤੀ ਦੇ ਨਾਲ ਹੀ ਅਸੀਂ ਖਰਚ ਕਰਨੇ ਨੇ, ਪਰ ਕਦੋਂ? ਜਦੋਂ ਅਸੀਂ ਕਾਮ ਚੋਂ ਨਿਕਲਾਂਗੇ। ਅਗਰ ਅਸੀਂ ਕਾਮ ਚੋਂ ਨਿਕਲੇ ਹੀ ਨਹੀਂ ਤੇ ਇਹ ਤੇ ਸਾਰੀ ਕੀਮਤ ਜਿਹੜੀ ਦੌਲਤ ਜਿਹੜੀ ਹੈ ਇਹ ਵਿਅਰਥ ਜਾ ਰਹੀ, ਔਰ ਅਖੀਰ ਨਤੀਜਾ ਕੀ ਨਿਕਲਦਾ, ਸਾਨੂੰ ਹਾਸਲ ਕੀ ਹੁੰਦਾ? ਸਿਰਫ ਆਤਮ ਗਲਾਨੀ, ਸਿਰਫ ਦੁੱਖ, ਅਭਾਵ, ਕਮਜ਼ੋਰੀ, ਹੋਰ ਇਸਦੇ ਇਲਾਵਾ ਕੁਛ ਵੀ ਨਹੀਂ ਮਿਲਦਾ। ਇਹ ਜਿਹੜੀ ਜਵਾਨੀ ਦੀ ਤਾਕਤ ਮਿਲੀ ਸੀ ਨਾ ਸਾਨੂੰ, ਇਹ ਬਿੰਦ ਦੀ ਰੱਖਿਆ ਕਰਨ ਵਾਸਤੇ, ਪਰਮਾਤਮਾ ਨੂੰ ਮਿਲਣ ਵਾਸਤੇ, ਇਹ ਮਨ ਰੂਪੀ ਸਰਪ ਨੂੰ ਮਾਰਨ ਵਾਸਤੇ ਮਿਲੀ ਸੀ। ਔਰ ਮਨ ਰੂਪੀ ਸਰਪ ਨੂੰ ਮਾਰਨ ਵਾਲੀ ਤਾਕਤ ਅਸੀਂ ਕਿੱਥੇ ਖਰਚ ਕਰ ਰਹੇ ਹਾਂ? ਰਾਮ ਇਸੀ ਸੱਪ ਨੂੰ ਦੁੱਧ ਪਿਲਾ ਰਹੇ ਹਾਂ, ਯਾਨੀ ਕਿ ਇਸੀ ਦਾ ਪੋਸ਼ਣ ਕਰ ਰਹੇ ਹਾਂ। ਸਵੇਰ ਹੁੰਦੀ ਹੈ ਮਨ ਜਿਹੜਾ ਥੈਲਾ ਲੈ ਕਰਕੇ ਸਰਪ ਰੂਪ ਬਾਹਰ ਮੌਜੂਦ ਹੈ। एक एक करके अपनी ख्वाहिशा सामने रखी जाता है और असी अपनी कीमती दौलत जड़ी है इस मन की इच्छा नूं पूरन करन वास्ते सारे जगत दे विच भज्जी फिरदे आ, दौड़ी भज्जी फिरदे आ और खर्च कर देंदे आ। और रात जड़ी है काम नहीं सौण देंदी, दिन ये मन दे दलीलां जड़ियां ने ओह नहीं सानूं सौण देंदियां, वस्तु पदार्थ और संबंधां नूं एकत्रित करदे रहिंदे आ। आखीर हुंदा की है, ये कंपनी का दिवाला निकल जांदा। ये मनुख रूपी जड़ी कंपनी सानूं मिली सी ना, ये गुरु की रहमत दया नाल मिली सी, और ये दौलत जड़ी जदों सारी खर्च कर दित्ती, जुए दे विच कमा ली। कहिंदे ने ऐसा जग देखिया जुआरी, सब सुख मांगे नाम विसारी। परमात्मा दे गुण नू नाम क्या, उस चेतन ताकत नू आवाज नू उदे विचों आ रहे प्रकाश नू नाम क्या। कहंदे ने सारे सुख मंगदा है शरीर दे, उस असली सुख नू आवाज नू प्रकाश नू त्याग करके। ते इस तो वड्डा जुआरी कोई होर है? 24,000 साह यह शरीर जड़ा रोज खर्च करता है, यह 24,000 साह असी ब्रह्म नू भेट कर रहे हैं, कभी उस परमात्मा की भेट ते कभी सानू कल्पना ही नहीं हुई। तो गुरु नानक साहब बिल्कुल स्पष्ट करते हैं कि जो इस कबर चो निकल के अंतर दे विचो गुरु का नुरानी रूप प्रगट हो जाता है ना, उस दे चरणा दे विचो निकल रही किरणा दे विचो आत्मा लोट पोट होंदी है ना, वह क्या कि वह चरण जड़े ने मेरे मत्थे ते लगे ते मेरा जन्म और मरण जड़ा कट गया। शरीर रूप दे विच इस जगत दे विच जो भी सतगुरु मौजूद ने, गुरु मौजूद ने, बेशक वह परमात्मा का रूप ने, पर शरीरिक रूप दे अगर असी उन्होंने मत्थे टेकते हाँ तो उन्होंने शरीर का स्पर्श लै लेंदे हाँ, तो पर फिर भी साडा जन्म और मरण कभी भी नहीं खत्म होता। और इस जगह दे विच प्रैक्टिकल रूप दे विच असी भ्रमण करके देख लीए तो भी सानू पता चल जाएगा कि वह जीवात्मा जड़ी है जन्म और मरण दे विच ही है। तो जन्म और मरण केड़े रूप नाल कटदा है, केड़े चरणा दे स्पर्श नाल कटदा है, वह अंतर दे विच गुरु दा नुरानी रूप। जदों असी इस कबर दे विचों निकलते हैं ना, उस वेले सतगुरु जड़े ने नुरानी रूप दे सूक्ष्म चोला लै करके मौजूद होंदे ने, क्योंकि सूक्ष्म लोक दे विच प्रवेश करांगे तो उधर का नियम है कि सूक्ष्म चोला, कारण लोक दे विच प्रवेश करांगे तो उधर का नियम है कारण चोला, जो ब्रह्म दे विच पहुंचांगे तो उधर का नियम है पर ब्रह्म दे विच शब्द रूप, और शब्द ही गुरु होंदा, और वह शब्द के जरिए ही असी उस पार ब्रह्म नू पार करन दे बाद सचखंड पहुंचने के काबिल बनांगे। इस जगत दे विच राकेट बनाए जा रहे हैं। असी एक चंद ते पहुंचने वास्ते कितनी मेहनत कर रहे हैं विचार करके देख लो, पर इस कीमती दिमाग नू वैज्ञानिकां नू इतना नहीं पता कि पलक चपकण तो भी घट समय दे अंदर यह जीवात्मा अनंत मंडल पार करके सचखंड अपने घर पहुंच जाती है, और कई फेरी आ जा सकती है। एक पर घड़ी दे विच करोड़ा ही उत्पत्त और परलो हो जाती ने, तो विचार करके देख लो इस वक्त जड़ी ताकत आ रही है सचखंड तो आ रही है, तो कोई कई साल पहले नहीं सी चली जे साढ़े तक पहुंची है, यह सिर्फ ख्याल करन दी देर सी कि सचखंड तो ताकत जड़ी है इस घट के जरिए प्रगट हो गई। यानी कि यह आत्मा की ताकत है, और यह आत्मा की ताकत को गवाण वास्ते परम फैलाण वास्ते ही उस ब्रह्म ने इस जगत दे विच इस बुद्धि तत्व नू जो है संसार दे क्रिया व्यवहारां दे विच फसा करके रख दिता। नहीं तो जिन्हें भी उत्तम दिमाग से जड़े खोजा कर रहे हैं, जड़े नियम बना रहे हैं, फार्मूले बना रहे हैं, अज जड़ा फार्मूला बना रहे हैं, कुछ समय बाद वो निकृष्ट हो जाता है। कारण कि यह जिन्नी भी जगत सानू नजर आ रहा यह बदल रहा, अनित है, झूठ है। असी नित नू प्राप्त करना है, रहने वाले नू झूठे दे विच रह करके असी नित नू प्राप्त करन दे काबिल ही नहीं बन सकते। और अंतर दे विच जिसने गुरु नू हासिल कर लिया, कहंदे ने उसका जन्म और मरण यह दुख जड़ा आत्मा नू सहना पैंदा यह बिल्कुल ही खत्म हो जाता।
सतगुर अपने को कुर्बानी, आत्म जीन परम रंग मानी।
अपने गुरु के उपर कुर्बान जाने की गल करते हैं, पर कदों कुर्बान जाएगा? आत्म चीन परम रंग मानी। जब आत्म चीन का भाव है, जब तक अपनी सुरत नूं संसार दे विचों कढ नहीं लेंगा, ये दोनों अखां दे पिछे दसवें द्वार से एकत्रित नहीं कर लेंगा, तद तक परम रंग नूं नहीं माण सकता। परम रंग कहड़ा? उस आवाज नूं नहीं सुन सकता, उस प्रकाश का दीदार नहीं कर सकता जो परमात्मा का एक गुण यानी कि परमात्मा अकाल पुरख आप ही है। चरण रेण गुर की मुख लागी, ए बुग तिल सगल त्यागी। अहंकार युक्त बुद्धि कौन त्याग सकता है जिन्हों गुरु के चरणों की धूल प्राप्त हो जाए। हुण इत्थे भी वही भाव है कि गुरु के चरणों की धूल इस जगत दे विच लोकी चरण धूल यानी कि मिट्टी कट्टी करी फिरते हैं और मत्थे ते ला के मूँह काला करी फिरते हैं। यह चरण धूल गुरु नानक साहब नहीं कह रहे इस भरम के विचों निकल जाओ। चरण धूल कहड़ी है जदों यशमाल चक्कर से तारा मंडल पार करके सूर्य मंडल पार करके चंद्र मंडल नूं पार करती है ना यह आत्मा उस वेले यशमाल चक्कर से पूरन सतगुरु प्रगट होंदे ने और पूरन सतगुरुआं दा उस वेले नूरानी रूप उन्हां दे नूरानी रूप नूं लफ्ज़ां दे जरिए असीं व्यक्त नहीं कर सकते। उन्हां दे पैर दे चरण दे इक नख नखून तो यानी कि इतनियां किरणां निकलदियां ने कि करोड़ां ही मणियां दा प्रकाश शर्मिंदा हो जाता है उस प्रकाश की रोम की एक किरण के अगे। यह है वह चरण धूड़ प्रकाश के जिद आत्मा लोट पोट होती है वह चरण धूड़ जिसने भी अपने मुख से लगा ली यानी कि जड़ी आत्मा इस कबर के निकल करके गुरु के नूरानी रूप से उन्हों किरणा के लोट पोट हो गई ना उसकी अहंकार युक्त बुद्धि जड़ी है मन मन के अधीन चो निकल करके इस आत्मा के अधीन च हो जाती है और जब तक बुद्धि आत्मा के अधीन नहीं होएगी असी कदे भी इस सप के जहर तो यानी कि मन के जंगल तो निकल नहीं सकांगे।
गुर कसम बदला गो मन मीठा पार ब्रह्म ताते मोड़ी।
गुरु का शब्द लागो मन मिटा इस वक्त गुरु भी गुरु का जड़ा शब्द असी श्रवण कर रहे हैं इस शब्द की गल नहीं की जा रही। गुरु का शब्द लागो मन मिठा का भाव है कि पर ब्रह्म दे विच गुरु शब्द रूप दे विच प्रगट हो जाता है आवाज या प्रकाश दे विच और आत्मा भी उस वेले नंगी होकर के आवाज और प्रकाश का ही रूप हो जाती है उस दे नाल मिल करके ही तात ते पार ब्रह्म दो डिटा ताई जा करके ये जीवात्मा जो है सचखंड विच प्रवेश करके उस सच्चे परमात्मा अकाल पुरख नूं मिलन दे काबिल बन सकती है। उस तो पहले ये सारा विषय जड़ा है मौखिक यानी कि जमा जबानी जमा खर्चा है प्रैक्टिकल रिजल्ट नूं असी हासिल नहीं कर किताब पढ़ के अगर असी कहीए कि ये सानू प्रैक्टिकल पदार्थ मिल जाए तो नहीं मिल सकता उसके वास्ते सानू लैबोरेटरी जाना पेगा। लैबोरेटरी के भी जो हुक्म है जो मर्यादा है वो अनुसार असं प्रयोग करांगे तो सानू प्रैक्टिकल तत्व की प्राप्ति पदार्थ की प्राप्ति हो सकती है पर मौखिक किताब पढ़ के प्रैक्टिकल मजमून असं हासिल नहीं कर सकते। तो मौखिक मजमून इस वक्त पढ़ाया जा रहा प्रैक्टिकल मजमून है लैबोरेटरी है देह है देह के अंदर प्रवेश करो नौ द्वारा चो निकल करके जो असं दसवें द्वार पहुंचा इस लैबोरेटरी के सच्चे पदार्थ को सच्चे फल को प्राप्त कर लांगे कि परमात्मा का गुण इस आत्मा ले जाने वास्ते आया और ये आत्मा उस दे नाल मिल करके सचखंड पहुंच करके सदा लई अविनाशी हो जाए।
गुर सुखदाता गुर करता जी प्राण नानक गुरु आधा।
गुर सुखदाता गुरु सुख देने वाला जन्म मरण तो दूर ले जाने वाला गुरु करतार गुरु करता है जब असी कहता पार ब्रह्म ईश्वर सतगुरु गुरु और परमात्मा एक ने तो फिर गुरु कह लो या परमात्मा कह लो एक ही गल है पर गुरु का लफज क्यों इस्तेमाल किया गया क्योंकि गुरु साधन है इस जगत दे विच सानू पढ़ाने वास्ते परमात्मा ने सानू नहीं पढ़ाना परमात्मा ने उस शरीर दे विच प्रगट होकर के ही पढ़ाना है जिसनों असी मनुख या गुरु कह देंगे इस करके गुरु की कीमत है यानी कि वह करतार है सृष्टि नू चलाने वाला है। जी प्राण नानक गुर आधार जी कहंदे ने आत्मा नूं प्राण शक्ति जड़ी कि असी श्वासा दी पूंजी लै करके जन्म लिया कहंदे ने इन्हां दोनों ही यानी कि प्राण शक्ति और ए जन्म जड़ा है कीमती चोला है दोनों दा आधार गुरु है।
राम संत में भेद किछ नाही एक जन कई मेलाक करो।
वो कहंदे ने राम और संत दे विच कोई भेद नहीं है पर कहंदे ने करोड़ां अरबां दे विच कोई विरली ही जीवात्मा है जड़ी उस परमात्मा नूं मिल करके एक हो सकी है उसी नूं संत कहा। संत ओह नहीं है कि भगवे वस्त्र पा ले लंबे चोले रख ले और बाहर दे करम कांड च फसा रहे ने सतसंगत जी उसकी गुरु की एको ही निशानी है जिहड़ा परमात्मा नूं मिल गया पहली गल तां मिलेगा ही नहीं अगर किसी तरीके दे नाल उस तक पहुंच जाओ मिल जाओगे तो तुहानूं भरम विच नहीं फसाएगा कोई जादू मंत्र नहीं देगा कोई वेद शास्त्र पढ़न की गल नहीं करेगा एको ही गल करेगा परमात्मा तेरे अंदर है बुलिया रब का की पाना इधरों पुटना तो उधर लाना हजरत इनायत शाह का अपने शिष्य बुले शाह नूं दिता गया उपदेश सतगुरु सचखंड तो फिर दोहरा रहे हैं कि बुले शाह अगर तू परमात्मा नूं मिलना चाहता है तो इधरों पुट तो उधर लाना किनू पुट मन नूं संसार तो पुट लै और परमात्मा आले पासे लगा दे ए आओ सच्ची बाणी जिहड़ी सचखंड तो दित्ती गई है आत्मा के कल्याण वास्ते ए आओ रूहानी भेद जिसनों देने वास्ते सचखंड तो यह ताकत इस मुल्क दे विच प्रगट होंदियां ने ते राम और संत संत ओही है जिहड़ा परमात्मा नूं मिल चुका उस दे नाल मिल करके अभेद हो चुका राम और संत एक ने पर कहंदे ने ऐसा कोई विरला करोड़ा अरबां दे विचों एक ही है।
जग जा कहिए प्रगट प्रभु होआ दिन कीर्तन रसन
जड़ी आत्मा दसवें द्वार पहुंच करके इस शब्द नु प्राप्त करन दे प्रकाश दीदार करन दे हासिल हो जाती है। कहंदे ने दिन रात जिहड़ा कीर्तन अंदर दे विच हो रहा सी बाहर दे झूठे कीर्तन च फसे आ जितने भी कहंदे ने जी रहन सबाई हो रहा है अखंड कीर्तन हो रहे ना अखंड किस तरह हो गए चार छह दस पंद्रह भी पंजाह घंटे बाद सारिया ही बाणियां खत्म हो जांदियां ने सारिया ही आवाजा टुट जांदियां ने पर वो आवाज जड़ी है जर चेतन दे विच जरे जरे दे विच व्याप्त है निरंतर आ रही है सचखंड तो कदी भी नहीं टुटदी। असीं मर जावांगे शरीर खत्म हो जाएगा पर यह आवाज आज तो आ रही है और अनंत समय तक आती रहेगी। जदों यह आवाज सिमटेगी उसे परले कह देवांगे एक सीमा तो बाद महापरले है पर यह आवाज तद भी कायम रहेगी और जदों भी प्रगट होएगी इस आवाज के जरिए सृष्टि दृष्टिगोचर होती है और जदों भी यह परले होती आवाज के सिमटन के नाल ही होती है तो यह आवाज जाते हैं कभी यह कीर्तन कभी भी नहीं खत्म होता और यह कीर्तन दोनों अखा के पिछे दिन रात तुनकारे दे रहा जिसने इस कीर्तन के रम गया इस कीर्तन में सुन लिया वह आदता जड़ी सदा ले अविनाशी हो गई अपना कल्याण करने दे काबिल बन गई।
संत जन सुन पाइयो छूटन साचे नाई
संत जना सुन पाइयो छूटन साचे नाई हुण सच्चा नाम क्यों कहा क्योंकि असीं झूठे नाम विच फसे आ किसी भी विषय नूं व्यक्त करन वास्ते लफ्जां दी जड़ी भाषा है उस विषय का नाम है यानी कि कोई भी किताब असी चुकी है चाहे डॉक्टरी दी है चाहे इंजीनियरिंग दी है चाहे किसी भी चीज दी है उस विषय के मतलब उस सब्जेक्ट का नाम मात्र ही है। उस तरीके दे नाल रूहानियत दी किताबां ने चाहे कुरान शरीफ है ग्रंथ साहब है या जितने भी वेद शास्त्र ने यह सारे नाम ही ने यानी कि लफज रूपी नाम है पर लफज रूपी नाम सारे झूठे ने सानू रस्ता दस सकते ने आत्मा नु चुक करके सचखंड नहीं ले जा सकते। सचखंड ले जाण वाला जिहड़ा नाम है मन बुद्धि और इंद्रिया तो परे सच्चा नाम दोनों अखा के पिछे दिन रात तुनकारे दे रहा है तो गुरु नानक साहब कहते हैं छच्चा नाम ही जड़ा है इस आत्मा नु जन्म और मरण की कैद तो छुटकण दे काबिल बना सकता है।
गुरु के चरण सदैव ने तीरथ हर का नाम
हरी दे नाम रूपी तीरथ किस नु कहा गुरु दे चरणा दी सेवा इस शरीर दे विच आकर के शरीर दी सेवा करन दी गल नहीं की गई शरीर दी सेवा सेवा सुरत शब्द चित लाए यानी कि गुरु शब्द है तो शब्द दी सेवा कौन करेगा सुरत सुरत यानी आत्मा ने सेवा करनी है। आत्मा किथे जाएगी जदों दसवें द्वार चो निकल करके गुरु दे शब्द रूप दे विच पहुंचेगी उहदे विच लीन होएगी यह है गुरु दी सेवा यह सेवा कीते बिना आत्मा दा कल्याण असंभव है। वह कहते हैं इस सच्चे नाम नु प्राप्त करन दे बाद दरगाह दे विच चलदी है दरगाह दरगाह दा भाव है सचखंड सचखंड दे विच जितने भी मुल्क आंदे ने जितने भी ब्रह्मांड ने यह सारिया दे विच सच्चा नाम चलता यानी कि यह आवाज दे विच लिपटी हुई आत्मा इस नु कोई रोक नहीं सकता कोई कपड़े की जरूरत नहीं है किसी ताकत की लोड़ नहीं इहदे कोल असीम ताकत और शब्द की मौजूद है सच्चा नाम मौजूद है और नाम रूपी ताकत यानी एक तरीके का ग्रीन कार्ड है उन्होंने मुल्कों के प्रवेश करन दा उन्होंने मुल्कों तो पार जान दा और एक ग्रीन कार्ड करोड़ा अरबा चो किसी विरले नु ही हासिल होंदा है। सतगुर की सेवा सच्ची है सच्ची सेवा किस तरह सतगुर शब्द है तो सुरत ने उसकी सेवा सच्ची सेवा करनी है शरीर रूप दियां सारियां सेवा जीवात्मा 84 लाख पिंजरिया के विच ही रख दियां ने अपार फल देंदियां ने पर एक फल सच्चा नाम कदी भी नहीं देंदियां सच्चा नाम उसी आत्मा मिलता है जिहड़ी कि सारी सेवा दे विचों निकल करके सच्ची सेवा अपने सतगुर नूं अंतर दे विच प्रगट कर लैंदी है उही है सतगुर की सच्ची सेवा। और बिना सतगुर दे तुठे प्रसन्न होए पूरन यानी कि आत्मा पूरी नहीं हो सकती इस वक्त बेशक इस दे कोई अभाव नहीं आ सकता एक कैदी है कैदी का भाव है कि अपूर्ण है पूरन कदों होएगी जदों अकाल पुरख परमात्मा नूं प्राप्त कर लेगी पूरन अलख अलग यानी अदृश्य अबेव निर्भव निरभव निर्वैर गुरु नानक साहब मूल मंत्र की सारी व्याख्या है उस परमात्मा की देंदे ने और पहला लफज इस्तेमाल करते हैं एक ओंकार यानी कि उस ओंकार शब्द नूं ओंकार कह लफज ओंकार नहीं है ਔਰ ਦੂਸਰਾ ਲਫ਼ਜ਼ ਕਹਿੰਦੇ ਨੇ ਸਤਿਗੁਰ ਪ੍ਰਸ਼ਾਦ। ਸਤ ਕੌਣ ਹੈ? ਗੁਰੂ ਕੌਣ ਜਿਹੜਾ ਸਤ ਨੂੰ ਮਿਲ ਚੁੱਕਾ, ਉਹਦੀ ਕਿਰਪਾ ਦੇ ਨਾਲ ਇਸ ਓਂਕਾਰ ਰੂਪੀ ਸ਼ਬਦ ਨੂੰ ਮਿਲ ਕਰਕੇ ਇੱਕ ਹੋ ਜਾਣਾ, ਇਹ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਆਧਾਰ ਹੈ। ਔਰ ਇਹ ਆਧਾਰ ਅਸੀਂ ਕਦੀ ਐਸੀ ਵਿਆਖਿਆ ਜਾਣ ਸਕੇ, ਕਦੀ ਉਸਦੇ ਉੱਪਰ ਅਮਲ ਕਰ ਸਕੇ? ਅੱਜ ਤੱਕ ਅਮਲ ਨਹੀਂ ਕਰ ਸਕੇ। ਅਮਲ ਨਾ ਕਰਨ ਕਾਰਨ ਹੀ ਅਸੀਂ ਇਸ ਸ੍ਰਿਸ਼ਟੀ ਦਾ ਹਿੱਸਾ ਬਣੇ ਹਾਂ। ਕਿਤਨੇ ਵੀ ਅਸੀਂ ਸੁੰਦਰ ਹੋਈਏ, ਕਿਤਨਾ ਵੀ ਦਾਨ ਪੁੰਨ ਕਰੀਏ, ਕਿਤਨੀ ਵੀ ਪੂਜਾ ਕਰੀਏ, ਅਸੀਂ ਬਣੇ ਸ੍ਰਿਸ਼ਟੀ ਦਾ ਅੰਗ, ਯਾਨੀ ਕਿ 84 ਲੱਖ ਦਾ ਭ੍ਰਮਣ ਹੀ ਕਰ ਰਿਹਾ। ਮਤ ਕੋਈ ਜਾਣੇ ਕਿ ਅੱਖ ਬੰਦ ਹੋਣ ਦੇ ਬਾਅਦ ਸਾਨੂੰ ਫਿਰ ਇਨਸਾਨ ਦਾ ਜਨਮ ਮਿਲ ਜਾਏਗਾ। ਇਸ ਕੋਰੀ ਕਲਪਨਾ, ਇਨਸਾਨ ਦਾ ਜਨਮ ਬਹੁਤ ਕੀਮਤੀ ਹੈ, ਔਰ ਬ੍ਰਹਮ ਇਤਨਾ ਬੇਵਕੂਫ ਨਹੀਂ ਹੈ ਕਿ ਇੱਕ ਸਾਧਾਰਨ ਜੀ ਲਸ਼ਟ ਜਾਂ ਇੱਛਾ ਨੂੰ ਪੂਰਨ ਕਰਨ ਵਾਸਤੇ ਸਾਨੂੰ ਇਨਸਾਨ ਦਾ ਜਾਮਾ ਦੇ ਦੇਗਾ। ਇੱਕ ਸੂਰ ਦੀ ਜੂਨ ਉਹਨੇ ਰੱਖੀ ਹੈ ਬੱਚੇ ਦੀ ਹਵਸ ਨੂੰ ਪੂਰਾ ਕਰਨ ਵਾਸਤੇ। ਅਗਰ ਇਸ ਸ੍ਰਿਸ਼ਟੀ ਦੇ ਵਿੱਚ ਅਸੀਂ ਬੱਚਾ ਬੱਚਾ ਕਰਦੇ ਮਰ ਗਏ ਨਾ, ਤੇ ਹਵਸ ਬਾਕੀ ਰਹਿ ਗਈ। ਇਸ ਹਵਸ ਨੂੰ ਪੂਰਾ ਕਰਨ ਵਾਸਤੇ ਉਸਨੇ ਸੂਰ ਦੀ ਜੂਨ ਦੇ ਦਿੱਤੀ। ਹਰ 6 ਮਹੀਨੇ 8 ਮਹੀਨੇ ਬਾਅਦ 15-20-25 ਬੱਚੇ ਜੰਮ ਕੇ ਉਹ ਗੰਧ ਦੇ ਵਿੱਚ ਹੀ ਲਿਬੜੀ ਰਹੇਗੀ ਇਹ ਆਤਮਾ, ਯਾਨੀ ਕਿ ਇਹ ਬੱਚੇ ਦੀ ਹਵਸ ਨੂੰ ਪੂਰਾ ਕਰ ਰਹੀ ਹੈ। ਉਸੇ ਤਰੀਕੇ ਨਾਲ ਇਹ ਲਸਟ ਨੂੰ ਮਾਰਨਾ ਹੈ। ਲਸਟ ਚਾਹੇ ਕਾਮ ਦੀ ਹੈ, ਚਾਹੇ ਕ੍ਰੋਧ ਦੀ ਹੈ, ਚਾਹੇ ਲੋਭ ਦੀ ਹੈ, ਯਾਨੀ ਕਿ ਇਸ ਜਗਤ ਦੇ ਵਿੱਚ ਵਸਤੂ ਪਦਾਰਥ ਔਰ ਸੰਬੰਧਾਂ ਦੀ ਲਸਟ ਜਿਹੜੀ ਹੈ ਇਹ ਜੀਵਾਤਮਾ ਨੂੰ ਨਿਚਲੀਆਂ ਜੂਨਾਂ ਦੇ ਵਿੱਚ ਲਿਆ ਕਰਕੇ ਚਲੀ ਜਾਂਦੀ ਹੈ। ਮਤ ਕੋਈ ਜਾਣੇ ਕਿ ਇਨਸਾਨ ਦਾ ਜਨਮ ਸਾਨੂੰ ਭੁੱਲੇ ਨਾਲ ਵੀ ਮਿਲ ਜਾਏਗਾ। ਉਹ ਕਹਿੰਦੇ ਨੇ ਇਸੇ ਕਰਕੇ ਉਸ ਗੁਰੂ ਰੂਪੀ ਸੱਤ ਦੇ ਉੱਪਰ ਕੁਰਬਾਨ ਹੋ ਜਾਓ ਜਿਸ ਨੂੰ ਸਤਿਗੁਰੂ ਕਿਹਾ, ਕਿਉਂਕਿ ਉਸਨੇ ਸਾਨੂੰ ਸੱਚੇ ਨਾਮ ਦੇ ਨਾਲ ਮਿਲਣ ਦੀ ਸਮਰੱਥਾ ਯਾਨੀ ਕਿ ਕਾਬਿਲ ਬਣਾਤਾ। ਬਿਨਾਂ ਉਸ ਕਾਮਿਲ ਮੁਰਸ਼ਿਦ ਦੇ ਕਦੀ ਵੀ ਇਹ ਜੀਵਾਤਮਾ ਇਸ ਸਰੀਰ ਦੇ ਵਿੱਚੋਂ ਨਿਕਲ ਨਹੀਂ ਸਕੇਗੀ। ਬੇਸ਼ੱਕ ਇਹ ਮਜ਼ਬੂਨ ਹੈ ਕਿ ਇਹ ਆਤਮਾ ਦੇ ਵਿੱਚ ਤਾਕਤ ਹੈ, ਬਿਨਾਂ ਕਿਸੇ ਮਦਦ ਦੇ ਇਹ ਪਰਬ੍ਰਹਮ ਤੱਕ ਜਾ ਸਕਦੀ ਹੈ। ਇਹ ਸੱਚਾਈ ਹੈ, ਇਸ ਸੱਚਾਈ ਤੋਂ ਅਸੀਂ ਮੁੱਖ ਨਹੀਂ ਮੋੜ ਸਕਦੇ। ਪਰ ਇਸ ਵਕਤ ਇਸ ਜੀਵਾਤਮਾ ਦੇ ਆਪਣੀ ਸਾਰੀ ਤਾਕਤ ਜਿਹੜੀ ਹੈ ਇਹ ਵਿਸ਼ੇ ਵਿਕਾਰਾਂ ਦੇ ਭੋਗਾਂ ਦੇ ਵਿੱਚ ਗਵਾ ਲਈਏ, ਔਰ ਇੱਕ ਐਸੀ ਤਾਕਤ ਚਾਹੀਦੀ ਹੈ ਇਸ ਰੁਕੀ ਹੋਈ ਗੱਡੀ ਨੂੰ ਧੱਕਾ ਮਾਰਨ ਵਾਸਤੇ। ਔਰ ਉਹ ਧੱਕਾ ਸਿਰਫ ਪੂਰਨ ਸਤਿਗੁਰੂ ਹੀ ਦੇ ਸਕਦੇ ਨੇ, ਔਰ ਕੋਈ ਵੀ ਇਸ ਜੀਵਾਤਮਾ ਨੂੰ ਇਹ 9 ਦੁਆਰਾਂ ਦੇ ਵਿੱਚੋਂ ਕੱਢਣ ਦੇ ਕਾਬਿਲ ਨਹੀਂ ਬਣਾ ਸਕਦਾ। ਉਹ ਜੀਵਾਤਮਾ ਫਿਰ ਦਿਨ ਰਾਤ ਉਹ ਸੱਚੇ ਸ਼ਬਦ ਆ ਰਹੀ ਆਵਾਜ਼ ਔਰ ਪ੍ਰਕਾਸ਼ ਦੇ ਵਿੱਚ ਹੀ ਲੀਨ ਹੋ ਜਾਂਦੀ ਹੈ। ਉਸ ਜੀਵਾਤਮਾ ਦਾ ਇਸ ਜਗਤ ਦੇ ਵਿੱਚ ਕੀਤਾ ਗਿਆ ਸੰਸਾਰਿਕ ਕਾਰ ਵਿਵਹਾਰ, ਯਾਨੀ ਕਿ ਖਾਣਾ ਔਰ ਪੀਣਾ ਹੈ ਤੇ ਪਾਪ ਹੈ, ਲੇਖਾ ਕਤੇ ਨਾ ਛੂਟੀਏ ਖਿਨ ਖਿਨ ਭੁੱਲਣ ਹਾਰ, ਪਾਣੀ ਦੇ ਹਰ ਘੁੱਟ ਦੇ ਵਿੱਚ ਕਰੋੜੋ ਹੀ ਜੀਵਾਤਮਾ ਨੇ, ਹਰ ਦਾਣੇ ਦੇ ਵਿੱਚ ਆਤਮਾ, ਆਤਮਾ ਆਤਮਾ ਨੂੰ ਖਾ ਕਰਕੇ ਜਿੰਦਾ, ਔਰ ਇਸਦਾ ਹਿਸਾਬ ਬ੍ਰਹਮ ਨੂੰ ਦੇਣਾ ਪੈਂਦਾ। ਹਰ ਆਤਮਾ ਦਾ ਹਿਸਾਬ ਦੇਣਾ ਪਏਗਾ ਜਿਸ ਨੂੰ ਅਸੀਂ ਜਿਵਾ ਕਰ ਰਹੇ ਹਾਂ, ਯਾਨੀ ਕਿ ਆਪਣੇ ਸਰੀਰ ਦਾ ਭੋਜਨ ਬਣਾ ਰਹੇ ਹਾਂ।